ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਰਤ ਮਹੱਲਾ ਪੰਜਵਾਂ ਘਰ ਪਹਿਲਾ ਅਸਤਪਦੀਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਭ ਜਗ ਜਿਨਹਾ ਉਪਾਇਆ ਪਾਈ ਕਰਨ ਕਾਰਨ ਸਮਰੱਥ ਜੀਏ ਪਿੰਡ ਜਨ ਸਾਜਿਆ ਪਾਈ ਦੇ ਕਰ ਆਪਣੇ ਵੱਥ ਸਭ ਜਗ ਜਿਨਹਾ ਉਪਾਇਆ ਪਾਈ ਕਰਨ ਕਾਰਨ ਸਮਰੱਥ
ਪਰਮ ਸਨਮਾਨ ਦੇ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਤਾਂ ਬਹੁਤ ਬਹੁਤ ਵੱਡੇ ਭਾਗਾਂ ਵਾਲੇ ਹੋ ਜਿਨ੍ਹਾਂ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਸੋਢੀ ਸੁਲਤਾਨ ਗਰੀਬਨਵਾਦ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਸ਼ਨ ਕਰਨ ਦਾ ਸੋਭੇ ਸੁਭਾਗਾ ਸਮੇਂ ਪ੍ਰਾਪਤ ਹੋ ਰਿਹਾ ਹੈ। ਭਾਗਾਂ ਵਾਲੇ ਜੀਵ ਹਨ ਜਿਨ੍ਹਾਂ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਔਰ ਇਸ਼ਨਾਨ ਦੀ ਦਾਤ ਪ੍ਰਾਪਤ ਹੁੰਦੀ ਹੈ। ਆਪਾਂ ਅਰਦਾਸ ਦੇ ਅੰਦਰ ਰੋਜ਼ਾਨਾ ਇਹ ਬੇਨਤੀ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਦੀ ਦਾਤ ਹਰ ਪ੍ਰਾਣੀ ਮਾਤਰ ਨੂੰ ਹਰ ਗੁਰਸਿੱਖ ਮਾਈ ਭਾਈ ਨੂੰ ਆਪਣੀ ਦਰੋਂ ਆਪ ਬਖਸ਼ਿਸ਼ ਕਰੋ। ਸਿੱਖ ਪੰਥ ਖਾਲਸਾ ਪੰਥ ਸਰਬੱਤ ਦਾ ਭਲਾ ਮੰਗਣ ਵਾਲੀ ਜਥੇਬੰਦੀ ਹੈ। ਇਹ ਸਾਰਿਆਂ ਲਈ ਇੱਥੇ ਅਰਦਾਸ ਸਤਿਗੁਰੂ ਜੀ ਦੇ ਚਰਨਾਂ ਵਿੱਚ ਕੀਤੀ ਜਾਂਦੀ ਹੈ ਔਰ ਸੰਸਾਰ ਵਿੱਚ ਐਸੇ ਵੀ ਨਿਭਾਗੇ ਜੀਵ ਹਨ ਜਿਨ੍ਹਾਂ ਨੂੰ ਸਾਰੀ ਜ਼ਿੰਦਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਦੀ ਦਾਤ ਨਹੀਂ ਮਿਲਦੀ ਔਰ ਭਾਗਾਂ ਵਾਲਿਆਂ ਨੂੰ ਇਹ ਮਹਾਨ ਦਾਤਾਂ ਪ੍ਰਾਪਤ ਹੁੰਦੀਆਂ ਹਨ। ਬਿੱਠੇ ਸਭੇ ਥਾਗ ਨਹੀਂ ਤੇ ਵਧੇ ਹੋਇਆ ਬੰਦਹ ਪੁਰਖ ਵਧਾਤੇ ਤਾਂ ਤੂੰ ਸੋ ਹੋਇਆ ਵਸਦੀ ਸਭਨ ਅਪਾਰ ਅਨੂਪ ਰਾਮਦਾਸ ਪੁਰ ਹਰ ਹਾਂ ਨਾਨਕ ਕਸਮ ਲਗਾਹੇ ਨਾਇਆ ਰਾਮਦਾਸ ਸਰ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਔਰ ਇਸ਼ਨਾਨ ਦਾ ਫਲ ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਆਪ ਉਚਾਰਨ ਕੀਤਾ ਕਿ ਜਿਹੜਾ ਪ੍ਰਾਣੀ ਮਾਤਰ ਇੱਥੇ ਆ ਕੇ ਦਰਸ਼ਨ ਕਰਦਾ ਅਤੇ ਸਤਿਗੁਰੂ ਜੀ ਦੇ ਅੰਮ੍ਰਿਤ ਸਰੋਵਰ ਦੇ ਵਿੱਚ ਇਸ਼ਨਾਨ ਕਰਦਾ ਉਹਦੇ ਸਾਰੇ ਪਾਪ ਨਾਸ ਹੋ ਜਾਂਦੇ ਆ, ਸਾਰੇ ਪਾਪ ਉਹਦੇ ਮਿਟ ਜਾਂਦੇ ਹਨ। ਐਡਾ ਵੱਡਾ ਫਲ, ਐਡੀ ਵੱਡੀ ਮਹਾਨਤਾ ਸਤਿਗੁਰੂ ਜੀ ਨੇ ਸਾਨੂੰ ਬਖਸ਼ਿਸ਼ ਕੀਤੀ ਹੈ। ਆਪ ਜੀ ਹਰ ਰੋਜ਼ ਗੁਰਦੁਆਰਾ ਮੰਡੀ ਸਾਹਿਬ ਦੀਵਾਨ ਹਾਲ ਵਿਖੇ ਜਿੱਥੇ ਸਤਿਗੁਰੂ ਜੀ ਆਪ ਦੀਵਾਨ ਲਾ ਕੇ ਸੰਗਤਾਂ ਨੂੰ ਅੰਮ੍ਰਿਤ ਉਪਦੇਸ਼ ਦੀ ਦਾਤ ਬਖਸ਼ਿਸ਼ ਕਰਿਆ ਕਰਦੇ ਸਨ, ਐਸੇ ਪਾਵਨ ਪਵਿੱਤਰ ਸਥਾਨ ਤੇ ਆਪ ਅੰਮ੍ਰਿਤ ਵੇਲੇ ਤੇ ਹਾਜ਼ਰੀਆਂ ਭਰ ਰਹੇ ਹੋ। ਆਸਾ ਜੀ ਦੀ ਵਾਰ ਦਾ ਸੰਪੂਰਨ ਕੀਰਤਨ ਆਪ ਜੀ ਨੇ ਸਰਵਣ ਕੀਤਾ ਹੈ। ਦੋ ਸਤਿਗੁਰੂ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤੇ ਅੱਜ ਆਪਾਂ ਨੂੰ ਸ੍ਰੀ ਮੁਖਵਾਕ ਬਖਸ਼ਿਸ਼ ਕੀਤੇ ਹਨ, ਉਹਨਾਂ ਦੀ ਕਥਾ ਵੀ ਸੁਣਨੀ ਹੈ। ਸਿੱਖ ਪੰਥ ਦੀ ਮਹਾਨ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਿਛਲੇ ਸਮੇਂ ਤੋਂ ਬਹੁਤ ਹੀ ਸ਼ਲਾ ਵਾਧਾ ਯੋਗ ਉੱਦਮ ਔਰ ਉਪਰਾਲਾ ਕੀਤਾ ਹੈ ਕਿ ਤੁਹਾਨੂੰ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ 400 ਸਾਲਾ ਗੁਰਪੁਰਬ ਦੀ ਸ਼ਤਾਬਦੀ ਨੂੰ ਸਮਰਪਿਤ ਗੁਰਮਤਿ ਸਮਾਗਮ ਸਾਰੇ ਸੰਸਾਰ ਭਰ ਵਿੱਚ ਆਰੰਭ ਕੀਤੇ ਹਨ। ਸਤ ਸੰਗਤ ਜੀ, ਨੌਵੇਂ ਗੁਰਦੇਵ ਇੱਕ ਐਸੇ ਇੱਕ ਸਤਿਗੁਰੂ ਹਨ ਜਿਨ੍ਹਾਂ ਦਾ ਅਵਤਾਰ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਹੋਇਆ ਔਰ ਹੋਇਆ ਵੀ ਉਸ ਅਸਥਾਨ ਤੇ ਜਿਹੜਾ ਗੁਰੂ ਕੇ ਮੇਲਾ ਅਸਥਾਨ ਹੈ, ਜਿਸ ਅਸਥਾਨ ਦੀ ਸੇਵਾ ਵੀ ਤੁਹਾਨੂੰ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਆਪ ਆਪਣੇ ਹਸਤ ਕਮਲਾਂ ਦੁਆਰਾ ਕਰਵਾਈ, ਜਿੱਥੇ ਤੁਹਾਨੂੰ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ, ਤੁਹਾਨੂੰ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ, ਤੁਹਾਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਹੁਤ ਲੰਮਾ ਸਮਾਂ ਨਿਵਾਸ ਰੱਖਿਆ। ਉਸ ਗੁਰੂ ਕੇ ਮਹਿਲਾਂ ਵਿੱਚ ਅੱਜ ਤੋਂ 400 ਸਾਲ ਪਹਿਲਾਂ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪਾਵਨ ਪਵਿੱਤਰ ਅਵਤਾਰ ਹੋਇਆ। ਭਾਵੇਂ ਮਈ ਦੇ ਮਹੀਨੇ ਵਿੱਚ ਸ਼ਤਾਬਦੀ ਇਸੇ ਅਸਥਾਨ ਤੇ ਬਹੁਤ ਉਤਸ਼ਾਹ ਨਾਲ ਖਾਲਸਾ ਪੰਥ ਵੱਲੋਂ ਮਨਾਈ ਗਈ, ਪਰ ਕੋਵਿਡ ਦੀ ਮਹਾਂਮਾਰੀ ਫੈਲਣ ਕਰਕੇ ਜਿੰਨੀ ਵੱਡੀ ਪੱਧਰ ਤੇ ਸਮਾਗਮਾਂ ਦੀ ਸਿੱਖ ਜਗਤ ਦੇ ਵਿੱਚ ਮੰਗ ਸੀ, ਉਨੀ ਵੱਡੀ ਪੱਧਰ ਤੇ ਆਪਾਂ ਸਮਾਗਮ ਨਹੀਂ ਕਰ ਸਕੇ। ਇਸ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹ ਲੜੀ ਨੂੰ ਅੱਗੇ ਜਾਰੀ ਰੱਖਦੇ ਆ, ਸਾਰੇ ਪੰਜਾਬ ਵਿੱਚ, ਪੰਜਾਬ ਤੋਂ ਬਾਹਰ ਵੱਖ ਵੱਖ ਦੇਸ਼ਾਂ ਦੇ ਵਿੱਚ ਵੀ, ਹਿੰਦੁਸਤਾਨ ਦੇ ਵੱਖ ਵੱਖ ਕੋਨਿਆਂ ਵਿੱਚ ਵੀ ਇਹ ਸਮਾਗਮਾਂ ਦੀ ਲੜੀ ਆਰੰਭ ਕੀਤੀ ਹੈ। ਇਹਨਾਂ ਸਮਾਗਮਾਂ ਦਾ ਮੁੱਖ ਪ੍ਰਬੋਧਨ ਹੈ ਕਿ ਸੰਗਤਾਂ ਨੂੰ ਤੁਹਾਨੂੰ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਰ ਉਪਕਾਰਾਂ ਤੋਂ ਜਾਣੂ ਕਰਵਾਉਣਾ, ਸਤਿਗੁਰੂ ਜੀ ਦੀਆਂ ਸ਼ੁਭ ਸਿੱਖਿਆਵਾਂ ਦਾ ਪ੍ਰਚਾਰ ਪ੍ਰਸਾਰ ਕਰਨਾ, ਸੰਗਤਾਂ ਨੂੰ ਗੁਰਮਤ ਅਤੇ ਸਿੱਖੀ ਦੇ ਨਾਲ ਜੋੜਨਾ, ਦੂਸਰੇ ਧਰਮਾਂ ਦੇ ਲੋਕਾਂ ਵਿੱਚ ਸਤਿਗੁਰੂ ਜੀ ਦੇ ਪਰ ਉਪਕਾਰਾਂ ਪ੍ਰਤੀ ਸ਼ਰਧਾ ਭਾਵਨਾ ਉਤਸ਼ਾਹ ਪੈਦਾ ਕਰਨਾ ਕਿ ਕਿੰਨੀ ਵੱਡੀ ਸਤਿਗੁਰੂ ਜੀ ਨੇ ਇਸ ਮਾਨਵਤਾ ਦੇ ਉੱਤੇ ਮਹਾਨ ਰਹਿਮਤ ਔਰ ਬਖਸ਼ਿਸ਼ ਕੀਤੀ, ਤਿਲਕ ਡੰਗੋਂ ਰਾਖਾ ਪ੍ਰਗਟਾਕਾ ਕਿੰਨੇ ਵੱਡੇ ਕੁਲੀ ਮਹਸਾਕਾ ਸਾਧਨ ਵੇਤ ਇਤੀ ਜਿਨ ਕਰੀ ਸੀਸ ਦੀਆ ਪਰ ਸੀ ਨਾ ਉਚਰੀ। ਐਸੇ ਮਹਾਨ ਪਰ ਉਪਕਾਰੀ ਸਤਿਗੁਰੂ ਸੱਚੇ ਪਾਤਸ਼ਾਹ ਜੀ, ਔਰ ਅੱਜ ਵਿਸ਼ੇਸ਼ ਤੌਰ ਤੇ ਪੰਥ ਦੀ ਇਹ ਮਹਾਨ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਸ ਨੂੰ 100 ਸਾਲ ਤੋਂ ਉੱਤੇ ਸਮਾਂ ਹੋ ਚੁੱਕਾ ਹੈ, 1920 ਦੇ ਵਿੱਚ ਗੁਰਸਿੱਖ ਸੰਗਤਾਂ ਨੇ ਜਦੋਂ ਵੇਖਿਆ ਕਿ ਗੁਰੂ ਘਰਾਂ ਦੇ ਪ੍ਰਬੰਧਕ ਜਿਹੜੇ ਮਹੰਤ ਸਨ ਉਹਨਾਂ ਦੇ ਵਿੱਚ ਬਹੁਤ ਵੱਡੀ ਗਿਰਾਵਟ ਆ ਗਈ। ਗਿਰਾਵਟ ਆਉਣ ਦਾ ਵੀ ਕਾਰਨ ਸੀ ਕਿ ਜਿੰਨੇ ਵੀ ਗੁਰੂ ਘਰ ਨੂੰ ਚੜ੍ਹਤ ਚੜ੍ਹਾਵਾ ਮਾਇਆ ਚੜ੍ਹਦਾ ਸੀ, ਉਹ ਗੁਰੂ ਕੇ ਦਰ ਦਾ ਪੂਜਾ ਦਾ ਧਾਨ ਖਾ ਖਾ ਕੇ ਉਹਨਾਂ ਨੇ ਕੁਰੀਤੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਧਰਮਸਾਲ ਦੀ ਝਾਕ ਵਿਓ ਖੰਡੂ ਪਾਜ, ਭਾਈ ਗੁਰਦਾਸ ਜੀ ਨੇ ਕਿਹਾ ਹੈ ਗੁਰੂ ਘਰ ਦੀ ਜਿਹੜੀ ਮਾਇਆ ਹੈ ਇਹਦੀ ਝਾਕ ਰੱਖਣੀ, ਇਹਦੀ ਦੁਰਵਰਤੋਂ ਕਰਨੀ ਇਹ ਵਿਓ ਖਾਣ ਦੇ ਤੁਲ ਹੈ। ਮਹਾਂਪੁਰਖ ਦਮਦਮੀ ਟਕਸਾਲ ਦੇ 12ਵੇਂ ਮੁਖੀ ਸਟਖਣ ਵਾਸੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੂੰ ਜਦੋਂ ਮਹਾਂਪੁਰਖ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਜੀ ਨੂੰ ਜਥੇਬੰਦੀ ਦਮਦਮੀ ਟਕਸਾਲ ਦੀ ਜ਼ਿੰਮੇਵਾਰੀ ਦਾ ਸਿਰੋ ਪਾਓ, ਤਖ਼ਤ ਸ੍ਰੀ ਪਟਨਾ ਸਾਹਿਬ ਆਪ ਆਪਣੇ ਹਸਤ ਕਮਲਾਂ ਦੁਆਰਾ ਬਖਸ਼ਿਸ਼ ਕੀਤਾ। ਉਸ ਤੋਂ ਬਾਅਦ ਮਹਾਂਪੁਰਖਾਂ ਨੇ ਉਹਨਾਂ ਨੂੰ ਇੱਕ ਬਚਨ ਕੀਤਾ ਸੀ, ਕਹਿੰਦੇ ਭਾਈ ਜੇ ਕਿਤੇ ਤੇਰਾ ਮਨ ਸੰਗਤ ਦੀ ਮਾਇਆ ਖਾਣ ਨੂੰ ਕਰੇ ਨਾ ਤਾਂ 5 ਰੁਪਏ ਦੀ ਜ਼ਹਿਰ ਦੀ ਪੁੜੀ ਲੈ ਕੇ ਤਾਂ ਖਾ ਲਈ, ਪਰ ਸੰਗਤ ਦੀ ਮਾਇਆ ਨਾ ਖਾਈ, ਨਾ ਆਪਣੇ ਪਰਿਵਾਰ ਨੂੰ ਦੇਈ ਤੇ ਨਾ ਆਪ ਹੀ ਵਰਤੀ। ਇਹਨਾਂ ਗੁਰੂ ਘਰ ਦੀ ਮਾਇਆ ਦਾ ਭੈ ਸਤਿਕਾਰ ਮਹਾਂਪੁਰਖ ਰੱਖਿਆ ਕਰਦੇ ਸਨ, ਗੁਰਸਿੱਖ ਰੱਖਿਆ ਕਰਦੇ ਸਨ। ਇਹ ਤਾਂ ਛੋਟੀ ਜੀ ਉਦਾਹਰਣ ਹੈ, ਭਾਵ ਗੁਰੂ ਕੇ ਸਿੱਖ ਗੁਰੂ ਕੀ ਸੰਗਤ ਦੀ ਮਾਇਆ ਦਾ ਬਹੁਤ ਸਤਿਕਾਰ ਤੇ ਭੈ ਭਾਵਨਾ ਦੇ ਨਾਲ ਗੁਰੂ ਦੀਆਂ ਸੇਵਾਵਾਂ ਦੇ ਵਿੱਚ ਸਾਡੇ ਉਪਯੋਗ ਕਰਦੇ ਸਨ, ਸੇਵਾ ਵਿੱਚ ਲਾਉਂਦੇ, ਸੰਗਤ ਦੀ ਸੇਵਾ ਵਿੱਚ ਲਾਉਂਦੇ, ਪਰ ਉਪਕਾਰ ਲਈ ਲਾਉਂਦੇ, ਲੋੜਵੰਦਾਂ ਦੀ ਸੇਵਾ ਵਿੱਚ ਲਾਇਆ ਜਾਂਦਾ ਸੀ। ਪਰ ਮਹੰਤ ਜਿਵੇਂ ਜਿਵੇਂ ਗੁਰੂ ਘਰ ਦੀ ਮਾਇਆ ਖਾਂਦੇ ਗਏ ਉਹਨਾਂ ਦੇ ਜੀਵਨ ਵਿਗੜਦੇ ਗਏ, ਕਰਪਟ ਹੁੰਦੇ ਗਏ। ਗੁਰੂ ਘਰਾਂ ਵਿੱਚ ਬਹੁਤ ਭੈੜੀਆਂ ਕੁਰੀਤੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ, ਜਿਸ ਕਰਕੇ ਸਿੱਖ ਪੰਥ ਦੇ ਅੰਦਰ, ਖਾਲਸਾ ਪੰਥ ਦੇ ਅੰਦਰ ਬਹੁਤ ਵੱਡਾ ਰੋਸ ਪੈਦਾ ਹੋਇਆ। ਸੰਗਤਾਂ ਦੇ ਵਿੱਚ ਜਾਗਰਤੀ ਆਈ, ਉਹਨਾਂ ਸਮਿਆਂ ਵਿੱਚ ਸਿੰਘ ਸਭਾ ਲਹਿਰ ਵੀ ਚੱਲੀ, ਗੁਰਦੁਆਰਿਆਂ ਨੂੰ ਉਹਨਾਂ ਪਾਪੀ ਲੋਕਾਂ ਤੋਂ ਆਜ਼ਾਦ ਕਰਾਉਣ ਵਾਸਤੇ ਸੰਗਤਾਂ ਨੂੰ ਬਹੁਤ ਵੱਡੇ ਹੰਭਲੇ ਮਾਰੇ। ਔਰ ਉਦੋਂ 1920 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਕੀਤੀ, ਔਰ ਥੋੜ੍ਹਾ ਚਿਰ ਪਹਿਲਾਂ ਇਸ ਤੋਂ ਪੰਥ ਦੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਦੀ ਵੀ ਸਥਾਪਨਾ ਕੀਤੀ। ਔਰ ਇਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਥੇਬੰਦੀ ਨੇ ਗੁਰਧਾਮਾਂ ਨੂੰ ਉਹਨਾਂ ਲੋਕਾਂ ਤੋਂ ਆਜ਼ਾਦ ਕਰਾਉਣ ਵਾਸਤੇ ਬਹੁਤ ਵੱਡਾ ਸੰਘਰਸ਼ ਕੀਤਾ, ਵੱਡੇ ਵੱਡੇ ਮੋਰਚੇ ਲੱਗੇ, ਗੁਰਧਾਮਾਂ ਦੀ ਆਜ਼ਾਦੀ ਲਈ ਬਹੁਤ ਸਿੰਘਾਂ ਸਿੰਘਣੀਆਂ ਨੂੰ ਸ਼ਹੀਦੀਆਂ ਦੇਣੀਆਂ ਪਈਆਂ, ਜਿਨ੍ਹਾਂ ਸਿੰਘਾਂ ਨੇ ਆਪਣੇ ਪਿਆਰੇ ਗੁਰਧਾਮਾਂ ਦੀ ਖਾਤਰ ਸ਼ਹੀਦੀਆਂ ਦਿੱਤੀਆਂ, ਕੁਰਬਾਨੀਆਂ ਦਿੱਤੀਆਂ। ਉਹਨਾਂ ਸ਼ਹੀਦਾਂ ਦੀ ਯਾਦ ਨੂੰ ਵੀ ਅੱਜ ਸਮਰਪਿਤ ਸਮਾਗਮ ਹੈ। ਸਤਿ ਸੰਗਤ ਜੀ, ਸ਼ਹੀਦੀ ਧਰਮ ਹੀ ਮਨੁੱਖ ਹੀ ਦੇ ਸਕਦੇ ਆ। ਮਰਨ ਮਨਸਾ ਸੂਰਿਆ ਹੱਕ ਹੈ, ਦੇ ਹੋਏ ਮਰਨ ਪ੍ਰਵਾਨੀ, ਸੂਰੇ ਸੇਈ ਆਗੇ ਆਖੀਏ ਦਰਗੇ ਪਾਵੇ ਸਾਚੀ ਮਾਨ। ਸੂਰਾ ਸੋ ਪਹਿਚਾਨੀਆਂ ਦੇ ਲੜੇ ਦੀਨ ਕੇ ਹੋਤ, ਪੁਰਜਾ ਪੁਰਜਾ ਕੱਟ ਮਰੇ ਕਭੀ ਨਾ ਛੱਡੇ ਖੇਤ। ਭਾਈ ਗੁਰਦਾਸ ਜੀ ਕਹਿੰਦੇ, ਸਾਦਰ ਸਿਦਕ ਸ਼ਹੀਦ ਭਰਮ ਪੈ ਖੋਗਣਾ, ਮੁਰਦਾ ਹੋਏ ਮਰੀਦ ਨਾ ਗੱਲੀ ਹੋਗਣਾ, ਸਾਦਰ ਸਿਦਕ ਸ਼ਹੀਦ ਭਰਮ ਪੈ ਖੋਗਣਾ। ਸੂਰਮਾ ਦੋਦਾ ਬਹਾਦਰ ਸ਼ਹੀਦ, ਸਿਦਕ ਔਰ ਸਬਰ, ਆਪਣੀ ਮੰਜ਼ਿਲ ਆਪਣਾ ਨਿਸ਼ਾਨਾ ਪ੍ਰਾਪਤ ਕਰਨ ਲਈ ਸਬਰ ਇੱਥੋਂ ਤੱਕ ਰੱਖਦਾ ਕਿ ਆਪਣੀ ਜਿੰਦ ਵੀ ਆਪਣੇ ਪ੍ਰਾਣ ਵੀ ਉਹਨੂੰ ਨਿਸ਼ਾਵਰ ਕਰਨੀ ਪੈ ਜਾਣ ਤਾਂ ਉਹਨਾਂ ਤੋਂ ਵੀ ਕਦੇ ਪਿੱਛੇ ਨਹੀਂ ਹਟਦਾ। ਸਾਧ ਸੰਗਤ ਜੀ, ਕਿੰਨੀਆਂ ਕੁਰਬਾਨੀਆਂ ਹੋਈਆਂ ਭਾਈ ਲਖਮੀ ਸਿੰਘ ਜੀ ਵਰਗੇ ਯੋਧਿਆਂ ਨੂੰ ਡੰਡ ਨਾਲ ਬੰਨ ਕੇ ਨਨਕਾਣਾ ਸਾਹਿਬ ਤੇਲ ਪਾ ਕੇ ਜਿਉਂਦੇ ਸਾੜ ਦਿੱਤਾ ਗਿਆ, ਔਰ ਗੱਡੀਆਂ ਦੇ ਅੱਗੇ ਸਿੰਘ ਜਿਨ੍ਹਾਂ ਨੂੰ ਉਸ ਸਮੇਂ ਦੀ ਹਕੂਮਤ, ਅੰਗਰੇਜ਼ ਸਾਮਰਾਜ ਦੀ ਜ਼ਾਲਮ ਹਕੂਮਤ ਗ੍ਰਿਫਤਾਰ ਕਰ ਕਰਕੇ ਪਾਕਿਸਤਾਨ ਵੱਲ ਨੂੰ ਲੈ ਕੇ ਜਾ ਰਹੇ ਸਨ, ਔਰ ਉਹਨਾਂ ਸਿੰਘਾਂ ਨੂੰ, ਬੰਦੀ ਸਿੰਘਾਂ ਨੂੰ ਪ੍ਰਸ਼ਾਦੇ ਛਕਾਉਣ ਦੀ ਖਾਤਰ ਸੰਗਤਾਂ ਨੂੰ ਰੇਲ ਗੱਡੀਆਂ ਦੇ ਥੱਲੇ ਵੀ ਆਪਣੀਆਂ ਕੁਰਬਾਨੀਆਂ, ਸ਼ਹਾਦਤਾਂ, ਸ਼ਹੀਦੀਆਂ ਦੇਣੀਆਂ ਪਈਆਂ। ਔਰ ਸਾਧ ਸੰਗਤ ਜੀ, ਇੱਥੇ ਬਸ ਨਹੀਂ, ਲੱਖਾਂ ਦੀ ਗਿਣਤੀ ਦੇ ਵਿੱਚ ਗੁਰਸਿੱਖ ਸੰਗਤਾਂ ਮਾਈ ਪਾਈ ਜਿਹਨਾਂ ਦੇ ਵਿੱਚ ਨਜ਼ਰ ਬੰਦ। ਔਰ ਸਾਡੇ ਕੌਮ ਦੇ ਵੱਡੇ ਵੱਡੇ ਜਥੇਦਾਰ ਆਗੂ ਸਾਹਿਬਾਨ ਜਿਹੜੇ ਉਸ ਸਮੇਂ ਸਨ, ਉਹਨਾਂ ਦੀਆਂ ਜਾਇਦਾਦਾਂ ਘਰ ਕਾਟ ਕੁਰਕ ਕਰ ਦਿੱਤੇ ਗਏ, ਮਾਲੀ ਤੌਰ ਤੇ ਵੀ ਉਹਨਾਂ ਦਾ ਬਹੁਤ ਵੱਡਾ ਨੁਕਸਾਨ ਕੀਤਾ ਗਿਆ, ਔਰ ਉਹਨਾਂ ਨੂੰ ਕਾਲ ਕੋਠੜੀਆਂ ਦੇ ਅੰਦਰ ਵੀ ਨਜ਼ਰ ਬੰਦ ਕੀਤਾ ਗਿਆ। ਪਰ ਉਸ ਸਮੇਂ ਦੀਆਂ ਸਿੱਖ ਸੰਗਤਾਂ ਨੇ ਸਬਰ ਔਰ ਸਿਦਕ ਦੀ ਅਦੁੱਤੀ ਮਿਸਾਲ ਦਿੰਦਿਆਂ ਹੋਇਆਂ ਗੁਰੂ ਕੇ ਬਾਗ ਦੇ ਮੋਰਚੇ ਦੇ ਵਿੱਚ ਕਿਤਨੀ ਇੰਤਹਾ ਕੁਰਬਾਨੀਆਂ ਦੀ ਕਰਕੇ ਵਿਖਾਈ, ਜਿਸ ਨੂੰ ਵੇਖ ਕੇ ਦੁਨੀਆਂ ਭਰ ਦੇ ਜਿਹੜੇ ਦਾਨਸ਼ਵਰ ਲੋਕ ਸਨ, ਉਹਨਾਂ ਦਾ ਹਿਰਦਾ ਕੰਬ ਗਿਆ। ਔਰ ਫਿਰ ਕਿਤੇ ਜਾ ਕੇ ਬਹੁਤ ਵੱਡੀਆਂ ਕੁਰਬਾਨੀਆਂ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਜਥੇਬੰਦੀ ਦੀ ਸਥਾਪਨਾ ਹੋਈ ਔਰ ਇਸ ਜਥੇਬੰਦੀ ਨੇ ਗੁਰਧਾਮਾਂ ਦੀ ਸੇਵਾ ਸੰਭਾਲ ਦਾ ਜ਼ਿੰਮਾ ਪ੍ਰਾਪਤ ਕੀਤਾ। ਸੋ ਸਾਧ ਸੰਗਤ ਵੀ ਉਸ ਗੁਰਦੁਆਰਾ ਪ੍ਰਬੰਧ ਲਹਿਰ ਦੇ ਜਿੰਨੇ ਸ਼ਹੀਦ ਉਹਨਾਂ ਦੀ ਯਾਦ ਨੂੰ ਵੀ ਸਮਰਪਿਤ ਅੱਜ ਦਾ ਸਮਾਗਮ ਹੈ। ਜਿਹੜੀ ਕੌਮ ਆਪਣੇ ਸ਼ਹੀਦਾਂ ਨੂੰ ਭੁੱਲ ਜਾਂਦੀ ਹੈ, ਆਪਣੇ ਸ਼ਹੀਦਾਂ ਦੀਆਂ ਯਾਦਾਂ ਨੂੰ ਮਨਾਉਂਦੀ, ਉਹਨਾਂ ਕੌਮਾਂ ਦੀ ਹੋਂਦ ਦੁਨੀਆਂ ਤੋਂ ਸਦਾ ਲਈ ਮਿਟ ਕੇ ਖਤਮ ਹੋ ਜਾਂਦੀ ਹੈ, ਉਹ ਕੌਮਾਂ ਮਰ ਮੁੱਕ ਜਾਂਦੀਆਂ ਹਨ। ਸ਼ਹੀਦ ਸਾਡੇ ਅੰਦਰ ਪ੍ਰੇਰਨਾ ਪੈਦਾ ਕਰਦੇ ਆ ਧਰਮ ਦੀ ਰੱਖਿਆ ਲਈ, ਸ਼ਹੀਦ ਸਾਡੇ ਅੰਦਰ ਸਦਕ ਭਰੋਸਾ ਵਿਸ਼ਵਾਸ ਪੈਦਾ ਕਰਦੇ ਆ ਗੁਰੂ ਦੇ ਪ੍ਰਤੀ, ਸ਼ਹੀਦ ਸਾਨੂੰ ਮੌਤ ਤੋਂ ਨਿਰਭੈ ਹੋਣ ਦਾ ਮਾਰਗ ਦਿਖਾਉਂਦੇ ਹੈ ਕਿ ਜਿਹੜੀ ਦੁਨੀਆ ਮੌਤ ਤੋਂ ਡਰਦੀ ਹੈ, ਸ਼ਹੀਦ ਉਸ ਮੌਤ ਦੀ ਵੰਚਕ ਜਿੰਨੀ ਵੀ ਪਰਵਾਹ ਨਹੀਂ ਕਰਦਾ ਹੈ, ਬਲਕਿ ਮੌਤ ਦੇ ਗਲ ਲੱਗ ਕੇ ਆਪਣੀ ਕੁਰਬਾਨੀ ਦੇਣ ਤੋਂ ਵੀ ਕਦਮ ਪਿੱਛੇ ਨਹੀਂ ਹਟਾਉਂਦਾ। ਜੇ ਪ੍ਰਾਪਤਨ ਗੁਰਸਿੱਖਾਂ ਦੀ ਗੱਲ ਕਰੀਏ ਤਾਂ ਦਮਦਮੀ ਟਕਸਾਲ ਦੇ ਪਹਿਲੇ ਮੁਖੀ ਧੰਨ ਬਾਬਾ ਦੀਪ ਸਿੰਘ ਜੀ, ਦਮਦਮੀ ਟਕਸਾਲ ਦੇ ਦੂਜੇ ਮੁਖੀ ਧੰਨ ਬਾਬਾ ਗੁਰਬਖਸ਼ ਸਿੰਘ ਜੀ, ਜਿਨ੍ਹਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਮੁਗਲਾਂ ਦੇ ਘੇਰੇ ਵਿੱਚੋਂ ਆਜ਼ਾਦ ਕਰਵਾਉਣ ਲਈ ਆਪਣੀ ਸੀਸ ਤਲੀ ਤੇ ਰੱਖ ਰੱਖ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਲਈ ਸ਼ਹੀਦੀਆਂ ਕੁਰਬਾਨੀਆਂ ਦਿੱਤੀਆਂ ਔਰ ਸਤਿਗੁਰੂ ਜੀ ਦੇ ਸਾਹਿਬਾਂ ਸਮੇਂ ਵੀ ਇਹਨਾਂ ਅਸਥਾਨਾਂ ਦੇ ਅਦਮ ਸਤਿਕਾਰ ਲਈ ਸਤਿਗੁਰੂ ਜੀ ਨੇ ਵੀ ਬਹੁਤ ਵੱਡੇ ਪੂਰਨੇ ਪਾਏ। ਜਦੋਂ ਸਾਧ ਸੰਗਤ ਜੀ ਨਾਨਕ ਮਤਾ ਧੰਨ ਗੁਰੂ ਨਾਨਕ ਦੇਵ ਜੀ ਦੇ ਅਸਥਾਨ ਦੀ ਉੱਥੋਂ ਦੇ ਰਹਿਣ ਵਾਲੇ ਸਿੱਧ ਲੋਕਾਂ ਨੂੰ ਬਦਲੀ ਕੀਤੀ ਤਾਂ ਛੇਵੇਂ ਪਾਤਸ਼ਾਹ ਇੱਥੋਂ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਜਾ ਕੇ ਯੂਪੀ ਵਿੱਚ ਨਾਨਕ ਮਤਾ ਸਾਹਿਬ ਅਸਥਾਨ ਆਪਣੇ ਗੁਰਸਿੱਖਾਂ ਦੀ ਗੁਰ ਅਸਥਾਨਾਂ ਦੀ ਸੇਵਾ ਕਰਨ ਵਾਲੇ ਅਲਮਸਤ ਸਾਧੂ ਵਰਗਿਆਂ ਦੀ ਜਾ ਕੇ ਸਤਿਗੁਰੂ ਨੇ ਆਪ ਰੱਖਿਆ ਕੀਤੀ। ਆਪ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਸਥਾਨ ਨਾਨਕ ਮਤਾ ਸਾਹਿਬ ਔਰ ਸਤਿਗੁਰੂ ਜੀ ਦੀ ਅੱਜ ਵੀ ਜੋ ਯਾਦਗਾਰ ਇਤਿਹਾਸਕ ਨਿਸ਼ਾਨੀ ਪਿੱਪਲ ਹੈ ਉਸ ਦੀ ਤੇ ਗੁਰ ਅਸਥਾਨ ਦੀ ਆਪ ਰੱਖਿਆ ਕਰਨ ਵਾਸਤੇ ਸਤਿਗੁਰੂ ਜੀ ਗਏ। ਇਹ ਸਤਿਗੁਰੂ ਜੀ ਨੇ ਪੂਰਨੇ ਪਾਏ, ਸਾਡੇ ਸ਼ਹੀਦਾਂ ਨੇ ਪੂਰਨੇ ਪਾਏ ਸਾਡੇ ਗੁਰਧਾਮਾਂ ਦੀ ਰੱਖਿਆ ਕਰਨ ਵਾਸਤੇ, ਗੁਰਧਾਮਾਂ ਦੀ ਮਾਣ ਮਰਿਆਦਾ ਦੀ ਰੱਖਿਆ ਕਰਨ ਵਾਸਤੇ। ਸੋ ਸਾਧ ਸੰਗਤ ਜੀ, ਮੇਰੇ ਪਾਸ ਸਮਾਂ ਬਹੁਤ ਸੰਕੋਚਮਾ ਹੈ, ਇਸ ਲਈ ਆਪਾਂ ਦੋਨਾਂ ਸ਼ਹੀਦਾਂ ਦੀ ਯਾਦ ਨੂੰ ਵੀ ਸਮਰਪਿਤ ਹੋ ਰਹੀ ਹੈ ਔਰ ਜਿੰਨੇ ਸਾਡੇ ਸਰੀਰ 'ਤੇ ਰੋਮ ਹੈ ਇੰਨੀ ਵੇਰੀ ਵੀ ਆਪਾਂ ਆਪਣੇ ਜੀਵਨ ਵਿੱਚ ਸ਼ਹੀਦਾਂ ਲਈ ਆਪਣੇ ਸਿਰ ਵੀ ਕੁਰਬਾਨ ਕਰ ਦਈਏ ਤਾਂ ਵੀ ਉਹਨਾਂ ਸ਼ਹੀਦਾਂ ਦੀ ਆਪਾਂ ਦੇਣ ਨਹੀਂ ਦੇ ਸਕਦੇ ਜਿਹੜੀ ਉਹਨਾਂ ਨੇ ਸਾਡੇ ਖਾਤਰ ਐਡੀਆਂ ਵੱਡੀਆਂ ਸ਼ਹੀਦੀਆਂ ਅਤੇ ਕੁਰਬਾਨੀਆਂ ਦਿੱਤੀਆਂ। ਇਹ ਸਮਾਗਮ ਕਰਨ ਲਈ ਬਹੁਤ ਵੱਡੀ ਲੋੜ ਹੈ ਕਿ ਸਿੱਖ ਸੰਗਤਾਂ ਦੇ ਅੰਦਰ ਆਪਣੇ ਸ਼ਹੀਦਾਂ ਦੇ ਕੀਤੇ ਪਰਉਪਕਾਰਾਂ ਦਾ ਸਾਰਿਆਂ ਦੇ ਮਨਾਂ ਵਿੱਚ ਸਤਿਕਾਰ ਭਾਵਨਾ ਔਰ ਸ਼ਰਧਾ ਪੈਦਾ ਹੋਵੇ। ਸ਼ਹੀਦਾਂ ਨੂੰ ਯਾਦ ਕਰਨਾ, ਸ਼ਹੀਦਾਂ ਦੀ ਯਾਦ ਵਿੱਚ ਸਮਾਗਮ ਕਰਨੇ, ਇਹ ਉੱਚੀਆਂ ਸੁੱਚੀਆਂ ਕੌਮਾਂ ਦਾ ਸਿਧਾਂਤ ਹੈ। ਜੇ ਆਪਾਂ ਸ਼ਹੀਦਾਂ ਦੇ ਸਮਾਗਮ ਨਹੀਂ ਕਰਾਂਗੇ ਤਾਂ ਆਪਾਂ ਨੂੰ ਕਿਵੇਂ ਪਤਾ ਲੱਗੇਗਾ ਕਿ ਇਹਨਾਂ ਨੇ ਸਾਡੇ ਲਈ ਕਿੰਨੀਆਂ ਕਿੰਨੀਆਂ ਕੁਰਬਾਨੀਆਂ ਅਤੇ ਸ਼ਹਾਦਤਾਂ ਦਿੱਤੀਆਂ, ਕਿਸ ਵਾਸਤੇ ਦਿੱਤੀਆਂ? ਉਹਨਾਂ ਨੇ ਕੋਈ ਰਾਜ ਗੱਡੀਆਂ ਨਹੀਂ ਲੈਣੀਆਂ ਸਨ, ਕੋਈ ਜ਼ਮੀਨਾਂ ਮੁਲਕ ਮਾਲ ਨਹੀਂ ਲੈਣਾ ਸੀ, ਕੋਈ ਮਾਇਆ ਨਹੀਂ ਉਹਨਾਂ ਨੇ ਲੈਣੀ ਸੀ। ਉਹਨਾਂ ਨੇ ਨਵੇਲ ਧਰਮ ਦੀ ਖਾਤਰ ਕੁਰਬਾਨੀਆਂ ਕੀਤੀਆਂ, ਸਿੱਖੀ ਸਿਧਾਂਤਾਂ ਲਈ ਕੁਰਬਾਨੀਆਂ ਕੀਤੀਆਂ। ਇਸ ਲਈ ਆਪਾਂ ਨੂੰ ਉਹਨਾਂ ਸ਼ਹੀਦਾਂ ਨੂੰ ਵੱਧ ਚੜ੍ਹ ਕੇ ਆਪਾਂ ਨੂੰ ਆਪਣੇ ਸ਼ਹੀਦਾਂ ਦੇ ਸਮਾਗਮ ਹਮੇਸ਼ਾ ਹੀ ਮਨਾਉਣੇ ਚਾਹੀਦੇ ਆ। ਚਾਹੇ ਪ੍ਰਾਪਤਨ ਸੰਘਰਸ਼ ਦੇ ਸ਼ਹੀਦ ਹੈ, ਚਾਹੇ ਵਰਤਮਾਨ ਸੰਘਰਸ਼ ਦੇ ਸ਼ਹੀਦ ਹੈ, ਆਪਾਂ ਨੂੰ ਚੜ੍ਹਦੀ ਕਲਾ ਨਾਲ ਆਪਣੇ ਸ਼ਹੀਦਾਂ ਦੀਆਂ ਯਾਦਾਂ ਮਨਾਉਣੀਆਂ ਚਾਹੀਦੀਆਂ। ਤਾਂ ਹੀ ਕੌਮ ਦੇ ਅੰਦਰ ਅੱਗੇ ਸ਼ਹੀਦਾਂ ਦੇ ਸਾਧ ਸੰਗਤ ਦੀ ਵਾਰਸ ਪੈਦਾ ਹੋਣਗੇ। ਉਹ ਵਾਰਸ ਹੀ ਆਪਣੀ ਕੌਮ ਨੂੰ, ਪੰਥ ਨੂੰ ਦੁਨੀਆਂ ਭਰ ਦੇ ਵਿੱਚ ਅੱਗੇ ਲਗਾ ਕੇ ਆਪਣੀ ਕੌਮ ਦਾ, ਪੰਥ ਦਾ ਨਾਮ ਰੋਸ਼ਨ ਕਰਨਗੇ। ਇੱਕ ਕਿਸੇ ਬੜੇ ਵੱਡੇ ਈਸਾਈ ਵਿਦਵਾਨ ਪ੍ਰਚਾਰਕ ਨੇ ਕਹੀ ਇਹ ਗੱਲ, ਕਹਿਣ ਲੱਗਾ ਈਸਾਈ ਧਰਮ ਦੇ ਵਿੱਚ ਇੱਕੋ ਹੀ ਸ਼ਹੀਦੀ ਹੋਈ, ਔਰ ਅੱਜ ਸਾਰੀ ਦੁਨੀਆ ਦੇ ਵਿੱਚ ਈਸਾਈ ਧਰਮ ਦਾ ਬੋਲਬਾਲਾ। ਸਿੱਖੋ, ਤੁਹਾਡੇ ਵਿੱਚ ਤਾਂ ਇੰਨੇ ਸ਼ਹੀਦ ਪੈਦਾ ਹੋਏ ਹੈ, ਇੱਕ ਇੱਕ ਕਦਮ ਚੁੱਕੀਏ ਤਾਂ ਥਾਂ ਥਾਂ ਸ਼ਹੀਦਾਂ ਦਾ ਪਵਿੱਤਰ ਖੂਨ ਡੁੱਲਿਆ ਹੋਇਆ। ਐਡੀ ਵੱਡੀ ਇਹ ਕੌਮ, ਐਡਾ ਵੱਡਾ ਗੁਰੂ ਨਾਨਕ ਸਾਹਿਬ ਦਸਮ ਪਾਤਸ਼ਾਹ ਦਾ ਖਾਲਸਾ ਪੰਥ, ਇਹਨੂੰ ਤਾਂ ਰੰਗਤ ਹੀ ਸ਼ਹੀਦਾਂ ਦੇ ਪਵਿੱਤਰ ਖੂਨ ਦੀ ਰੰਗਤ ਲੱਗੀ ਹੋਈ ਹੈ। ਇਸ ਕਰਕੇ ਪੂਰੇ ਸੰਸਾਰ ਵਿੱਚ ਖਾਲਸਾ ਪੰਥ ਦੇ ਇੱਕ ਦਿਨ ਬੋਲ ਬਾਲੇ ਹੋਣਗੇ ਉਹਨਾਂ ਸ਼ਹੀਦਾਂ ਦੀ ਕੁਰਬਾਨੀ ਦੇ ਬਦਲੇ। ਸੋ ਖਾਲਸਾ ਜੀ, ਆਪਣੇ ਪਿਆਰੇ ਸ਼ਹੀਦਾਂ ਦੀ ਯਾਦ ਨੂੰ ਵੀ ਆਪਾਂ ਮਨਾ ਰਹੇ ਹਾਂ, ਔਰ ਗੁਰਮਤਿ ਸਮਾਗਮ ਵੀ ਆਪਾਂ ਵੱਧ ਚੜ੍ਹ ਕੇ ਕਰਨੇ ਹਾਂ। ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਨਾ ਹਰ ਸੰਸਥਾ ਦਾ ਮੁੱਢਲਾ ਫਰਜ਼ ਹੈ, ਔਰ ਦੁਨੀਆਂ ਭਰ ਵਿੱਚ ਆਪਾਂ ਨੂੰ ਐਸੇ ਉਪਰਾਲੇ ਕਰਨੇ ਚਾਹੀਦੇ ਹੈ। ਸੋ ਆਓ, ਤੁਹਾਨੂੰ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜੋ ਸ਼੍ਰੀ ਮੁਖਵਾਕ ਸਾਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਬਖਸ਼ਿਸ਼ ਹੋਏ ਆ, ਉਹਨਾਂ ਦੀ ਕਥਾ ਆਪ ਸੰਗਤਾਂ ਸਰਵਣ ਕਰੋ। ਪਿਛਲੇ ਦਿਨੀਂ ਆਪਾਂ 22 ਤਾਰੀਖ ਨੂੰ ਇਸ ਅੰਮ੍ਰਿਤਸਰ ਸਾਹਿਬ ਜੀ ਦੀ ਧਰਤੀ ਦੇ ਸਾਜਣ ਹਾਰੇ ਅੰਮ੍ਰਿਤਸਰ ਸਿਫਤੀ ਦਾ ਘਰ, ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਨਾਮ ਅੰਮ੍ਰਿਤਸਰ ਦਾ ਨਾਮ ਧੰਨ ਗੁਰੂ ਅਮਰਦਾਸ ਜੀ ਨੇ ਬਖਸ਼ਿਸ਼ ਕੀਤਾ, ਔਰ ਅੰਮ੍ਰਿਤ ਦਾ ਸਰੋਵਰ ਇੱਥੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਬਣਾਇਆ। ਇਸ ਲਈ ਐਸੇ ਅੰਮ੍ਰਿਤਸਰ ਸਾਹਿਬ ਦੇ ਸਿਰਜਣਹਾਰ ਸਤਿਗੁਰੂ ਧੰਨ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਆਪਾਂ 22 ਤਾਰੀਖ ਨੂੰ ਖਾਲਸਾ ਪੰਥ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਬੜੀ ਸ਼ਰਧਾ ਭਾਵਨਾ ਉਤਸ਼ਾਹ ਦੇ ਨਾਲ ਸਤਿਗੁਰੂ ਜੀ ਦਾ ਅਵਤਾਰ ਗੁਰਪੁਰਬ ਮਨਾਇਆ ਹੈ। ਇਹਨਾਂ ਸਤਿਗੁਰਾਂ ਦੀ ਯਾਦ ਨੂੰ ਸਮਰਪਿਤ ਇਹ ਗੁਰਮਤਿ ਸਮਾਗਮਾਂ ਦੀ ਲੜੀ ਪਿਛਲੇ ਲੰਮੇ ਸਮੇਂ ਤੋਂ ਚੱਲ ਰਹੀ ਹੈ, ਔਰ ਬੰਦੀ ਛੋਲ ਗੁਰਪੁਰਬ ਤੱਕ ਇਹਨਾਂ ਸਮਾਗਮਾਂ ਦੀ ਲੜੀ ਇਸੇ ਤਰ੍ਹਾਂ ਨਿਰੰਤਰ ਜਾਰੀ ਰਹਿਣੀ ਹੈ। ਸੋ ਸਾਧ ਸੰਗਤ ਜੀ, ਆਓ ਆਪਾਂ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਜੋ ਸ਼੍ਰੀ ਮੁਖਵਾਕ ਬਖਸ਼ੇ ਹੈ, ਇਹ ਅਸ਼ਟਪਦੀ ਹੈ, ਅੱਠਾਂ ਅੱਠਾਂ ਪੌੜੀਆਂ ਵਾਲੇ ਇਹ ਪਾਵਨ ਸ਼ਬਦ ਹਨ ਸਤਿਗੁਰੂ ਜੀ ਦੇ। ਪਹਿਲਾਂ ਤੀਸਰੇ ਪਾਤਸ਼ਾਹ ਜੀ ਦੀਆਂ ਅਸ਼ਟਪਦੀਆਂ ਸੰਪੂਰਨ ਹੋਈਆਂ ਹਨ, ਔਰ ਅੱਗੇ ਪੰਚਮ ਪਾਤਸ਼ਾਹ ਜੀ ਦੀ ਅਸ਼ਟਪਦੀ ਇਹ ਪ੍ਰਾਰੰਭ ਹੋ ਰਹੀ ਹੈ। ਗੁਰਸਿੱਖਾਂ ਨੇ ਬੇਨਤੀ ਕੀਤੀ ਹੈ, ਮਹਾਰਾਜ ਜੋ ਅਕਾਲ ਪੁਰਖ ਵਾਹਿਗੁਰੂ ਸੰਸਾਰ ਦਾ ਕਰਤਾ ਹੈ, ਉਸ ਨੂੰ ਕਿਸੇ ਨੇ ਵੇਖਿਆ ਵੀ ਹੈ, ਉਸਦੇ ਕਿਸੇ ਨੇ ਦਰਸ਼ਨ ਵੀ ਕੀਤੇ, ਉਹਨੂੰ ਕਿਸੇ ਨੇ ਪ੍ਰਤੱਖ ਆਪਣੀਆਂ ਅੱਖਾਂ ਦੇ ਨਾਲ ਉਹਦੇ ਸਰੂਪ ਦੇ ਉਹਦੇ ਰੂਪ ਦੇ ਦੀਦਾਰ ਵੀ ਤੱਕੇ ਹੈ, ਤੇ ਕੌਣ ਹੈ ਉਹ ਜਿਹਨੇ ਉਸ ਵਾਹਿਗੁਰੂ ਨਿਰਾਕਾਰ ਪਰਮੇਸ਼ਰ ਦੇ ਦੀਦਾਰ ਕੀਤੇ ਹਨ, ਇਹ ਸਿੱਖਾਂ ਨੇ ਬੇਨਤੀ ਕੀਤੀ ਹੈ। ਔਰ ਦੂਸਰੀ ਅਥਾਨਕਾ ਹੈ, ਗੁਰਮੁਖਾਂ ਨੇ ਗੁਰਸਿੱਖਾਂ ਨੇ ਤੱਤ ਦੇਵਤਿਆਂ ਨੂੰ ਬੇਨਤੀ ਕੀਤੀ, ਮਹਾਰਾਜ ਦੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ ਜੀ, ਦੰਤ ਪ੍ਰਤਪਾਲ ਦਾ ਭਾਈ ਨਿਤੰਤ ਕਰਦਾ ਸਾਰ ਹੈ ਜਿਹੜਾ, ਉਹ ਵਾਹਿਗੁਰੂ ਤਾਂ ਬਿਨਾਂ ਗੁਣਾਂ ਤੋਂ ਨਹੀਂ ਪ੍ਰਾਪਤ ਹੋ ਸਕਦਾ, ਜਿਹਦੇ ਕੋਲੇ ਗੁਣ ਨਹੀਂ ਉਹਨੂੰ ਉਹਦੇ ਦਰਸ਼ਨ ਨਹੀਂ ਹੋ ਸਕਦੇ। ਪਰ ਮਹਾਰਾਜ ਸਾਡੇ ਵਿੱਚ ਤਾਂ ਇੱਕ ਵੀ ਗੁਣ ਨਹੀਂ ਹੈ, ਸਾਡੇ ਤੇ ਕਿਵੇਂ ਕਿਰਪਾ ਹੋ ਸਕਦੀ ਹੈ? ਤਾਂ ਸਤਿਗੁਰੂ ਜੀ ਨੇ ਉਸ ਵਕਤ ਅਸ਼ਟਪਦੀ ਬਾਣੀ ਉਚਾਰਨ ਕੀਤੀ ਹੈ। ਆਪ ਸੰਗਤਾਂ ਮਨ ਬਿਰਤੀ ਨੂੰ ਅਕਾਦਰ ਕਰਕੇ ਸਤਿਗੁਰੂ ਜੀ ਦੇ ਉਚਾਰਨ ਕੀਤੀ ਹੋਈ ਅਸ਼ਟਪਦੀ ਦੀ ਕਥਾ ਸਰਵਣ ਕਰੋ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਰਤ ਮਹੱਲਾ ਪੰਜਵਾਂ
ਵਿੱਚ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਦੀ ਪਰਮ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ।
ਘਰ ਪਹਿਲਾ ਅਸ਼ਟਪਦੀਆ,
ਪਹਿਲੇ ਘਰ ਸੁਰਤਾਲ ਦੇ ਅੰਦਰ ਅੱਠਾਂ ਅੱਠਾਂ ਪੌੜੀਆਂ ਵਾਲੇ ਪਾਵਨ ਪਵਿੱਤਰ ਸ਼ਬਦ ਉਚਾਰਨ ਕਰਦੇ
ਓਂਕਾਰ ਸਤਿਗੁਰ ਪ੍ਰਸਾਦ।
ਭਗਵਾਨ ਸ੍ਰੀ ਵਾਹਿਗੁਰੂ ਓਂਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ, ਸਤਨਾਸ਼ ਤੋਂ ਰਹਿਤ ਹੈ, ਗੁਰ ਚੇਤਨ ਸਰੂਪ ਹੈ, ਪ੍ਰਸਾਦ ਆਨੰਦ ਸਰੂਪ ਹੈ, ਜਿਹਨੂੰ ਸਤਿ ਚਿੱਤ ਆਨੰਦ ਕਿਹਾ ਜਾਂਦਾ ਹੈ। ਉਹ ਸਤਿਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ।
ਸਭ ਜਗ ਜਿਨ ਹੈ ਉਪਾਇਆ ਭਾਈ,
ਇਹ ਭਾਈ ਜਿਹੜਾ ਸੰਸਾਰ ਹੈ ਨਾ, ਇਹ ਸਾਰਾ ਜਿਸ ਮੇਰੇ ਵਾਹਿਗੁਰੂ ਨੇ ਉਪਾਇਆ ਪੈਦਾ ਕੀਤਾ ਹੈ, ਬਣਾਇਆ ਹੈ।
ਕਰਨ ਕਾਰਨ ਸਮਰੱਥ,
ਉਹ ਸੰਸਾਰ ਨੂੰ ਸਾਜਣ ਵਾਲਾ ਬਣਾਉਣ ਵਾਲਾ ਹੈ। ਕੀਤਾ ਪਸਾਓ ਇੱਕੋ ਕਵਾਓ, ਇੱਕੋ ਹੀ ਬਹਸਾਮਾ ਪ੍ਰਗਟ ਗਾਏ ਤੇ, ਇੱਕ ਬਚਨ ਦੇ ਨਾਲ ਉਹਨੇ ਸਾਰੀ ਸ੍ਰਿਸ਼ਟੀ ਸਾਜ ਦਿੱਤੀ, ਬਣਾ ਦਿੱਤੀ। ਇੰਨੀ ਸ਼ਕਤੀ ਦਾ ਵਾਹਿਗੁਰੂ ਪਰਮੇਸ਼ਰ ਮਾਲਕ ਹੈ। ਵਿਗਿਆਨੀ ਅਤੇ ਸਾਇੰਸਦਾਨ ਤਾਂ ਮੱਥਾ ਮਾਰੀ ਜਾਂਦੇ ਹੈ, ਪੱਥਰਾਂ ਵਿੱਚ, ਕੰਨਾਂ ਦੇ ਵਿੱਚ, ਪਹਾੜਾਂ ਵਿੱਚ ਟੱਕਰਾਂ ਮਾਰੀ ਜਾਂਦੇ ਆ ਕਿ ਸ੍ਰਿਸ਼ਟੀ ਇਉਂ ਬਣੀ, ਉਹ ਬਣੀ, ਐਂ ਬਣਾਈ ਹੈ। ਮਨੁੱਖ ਜਾਤੀ ਆਖੇ ਪਸ਼ੂਆਂ ਚੋਂ ਹੋਂਦ ਵਿੱਚ ਆਈ ਹੈ। ਇਹ ਉਹਨਾਂ ਦੀ ਆਪੋ ਆਪਣੀ ਕਲਪਨਾ ਹੈ, ਕਲਪਨਾ ਦੇ ਸੰਸਾਰ ਵਿੱਚ ਹੀ ਜਿਉਂਦੇ ਹੈ। ਪਰ ਗੁਰਬਾਣੀ ਸਾਨੂੰ ਇਹਨਾਂ ਕਲਪਨਾ ਤੋਂ ਬਾਹਰ ਕੱਢ ਕੇ ਯਥਾਰਥ ਵਿੱਚ ਲੈ ਜਾਂਦੀ ਹੈ ਕਿ ਇਹ ਜਿਹੜਾ ਸੰਸਾਰ ਹੈ, ਜਾਂ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੇ ਸੋਈ, ਸ੍ਰਿਸ਼ਟੀ ਨੂੰ ਸਾਜਣ ਵਾਲਾ, ਬਣਾਉਣ ਵਾਲਾ ਉਹ ਆਪ ਹੀ ਜਾਣਦਾ ਉਹਨੇ ਕਿਵੇਂ ਬਣਾਈ ਹੈ। ਕੋਈ ਇਸ ਗੱਲ ਦਾ ਅੰਦਾਜ਼ਾ ਲਾ ਕੇ ਨਹੀਂ ਦੱਸ ਸਕਦਾ। ਓੜ ਕੋੜ ਕਪਾਲ ਥੱਕੇ ਵੇਦ ਕਹਿਣ ਕਵਾਤ, ਅਖੀਰ ਲੱਭਦੇ ਲੱਭਦੇ ਸਾਰੇ ਥੱਕ ਗਏ, ਪਰ ਕਿਸੇ ਦੇ ਇਹ ਗੱਲ ਸਮਝ ਵਿੱਚ ਨਹੀਂ ਆਈ ਕਿ ਵਾਹਿਗੁਰੂ ਨੇ ਸ੍ਰਿਸ਼ਟੀ ਕਿਵੇਂ ਸਾਡੀ। ਹਾਂ, ਸਤਿਗੁਰੂ ਸਾਹਿਬਾਨ ਸਾਨੂੰ ਨਿਸ਼ਚਾ ਕਰਵਾਉਂਦੇ ਆ, ਗਿਆਨ ਕਰਵਾਉਂਦੇ ਆ ਕਿ ਵਾਹਿਗੁਰੂ ਨੇ ਕੀਤਾ ਪਸਾਓ ਇੱਕੋ ਕਵਾਓ, ਇੱਕ ਬਚਨ ਤੋਂ ਸਾਰਾ ਸੰਸਾਰ ਰਚ ਦਿੱਤਾ। ਉਹ ਇੰਨੀ ਸ਼ਕਤੀ ਦਾ ਮਾਲਕ ਹੈ, ਹਰਨ ਭਰਨ ਜਾ ਕਰ ਨੇਤਰ ਫੋਰ, ਅੱਖ ਦੇ ਖੋਲਣ ਤੇ ਮੀਟਣ ਦੇ ਸਮੇਂ ਵਿੱਚ ਸੰਸਾਰ ਨੂੰ ਸਾਜ ਸਕਦਾ ਤੇ ਅੱਖ ਦੇ ਮੀਟਣ ਸਮੇਂ ਦੇ ਵਿੱਚ ਉਹ ਸੰਸਾਰ ਨੂੰ ਨਾਸ ਕਰ ਸਕਦਾ। ਖੁੱਲਦੇ ਸਮੇਂ ਵਿੱਚ ਸਾਜ ਸਕਦਾ, ਅੱਖ ਦੇ ਬੰਦ ਹੋਣ ਦੇ ਸਮੇਂ ਵਿੱਚ ਸੰਸਾਰ ਨੂੰ ਮੇਟ ਸਕਦਾ, ਨਾਸ ਕਰਦਾ। ਇੰਨੀ ਸ਼ਕਤੀ ਦਾ ਮਾਲਕ ਹੈ। ਇਸ ਕਰਕੇ ਬਈ ਉਹ ਵਾਹਿਗੁਰੂ ਹੀ ਜਾਣਦਾ ਹੈ ਕਿਵੇਂ ਉਹਨੇ ਸਾਰਾ ਸੰਸਾਰ ਸਾਜਿਆ। ਇਸ ਕਰਕੇ ਸਭ ਜਗ ਜਿਨੇ ਉਪਾਇਆ ਭਾਈ, ਇਹ ਭਾਈ, ਇਹ ਭਰਾਵੋ ਗੁਰਸਿੱਖੋ, ਇਹ ਸਾਰਾ ਸੰਸਾਰ ਜਿਹੜਾ ਉਪਾਇਆ ਪੈਦਾ ਕੀਤਾ ਹੈ, ਉਹ ਵਾਹਿਗੁਰੂ ਦਾ ਪੈਦਾ ਕੀਤਾ ਹੋਇਆ, ਬਣਾਇਆ ਹੋਇਆ ਹੈ।
ਕਰਨ ਕਾਰਨ ਸਮਰੱਥ,
ਸਾਰੇ ਕਾਰਨਾਂ ਨੂੰ ਕਰਨ ਵਾਲਾ, ਸਾਰੇ ਕਾਰਜਾਂ ਨੂੰ ਵੀ ਕਰਨ ਦੇ ਵਿੱਚ ਉਹ ਸਮਰੱਥ ਹੈ, ਸ਼ਕਤੀਵਾਨ ਹੈ, ਸਰਵ ਕਲਾ ਸਮਰੱਥ ਉਸੇ ਨੂੰ ਕਿਹਾ ਗਿਆ ਹੈ। ਔਰ ਸਾਰੇ ਕਾਰਨਾਂ ਨੂੰ ਵੀ ਕਰਨ ਵਾਲਾ ਹੈ। ਕਾਰਜ ਤੋਂ ਪਹਿਲਾਂ ਕਾਰਨ ਦੀ ਉਤਪਤੀ ਹੁੰਦੀ ਹੈ। ਮਨ ਵਿੱਚ ਕੋਈ ਕਿਸੇ ਚੀਜ਼ ਦਾ ਖਾਕਾ ਚਿਤਰਨਾ, ਜਿਵੇਂ ਮਕਾਨ ਬਣਾਉਣ ਵਾਲਾ ਪਹਿਲਾਂ ਮਕਾਨ ਦਾ ਨਕਸ਼ਾ ਬਣਾਉਂਦਾ ਹੈ, ਪਹਿਲਾਂ ਉਹਦਾ ਖਿਆਲ ਬਣਾਉਂਦਾ ਹੈ, ਫਿਰ ਉਹਨੂੰ ਅੱਗੇ ਅਮਲੀ ਰੂਪ ਦਿੰਦਾ ਹੈ, ਤਿਆਰ ਕਰਦਾ ਹੈ ਇਮਾਰਤ ਨੂੰ। ਇਸੇ ਤਰ੍ਹਾਂ ਸਾਰੇ ਕਾਰਜਾਂ ਨੂੰ ਵੀ ਕਰਨ ਵਾਲਾ ਹੈ, ਸਾਰੇ ਕਾਰਨਾਂ ਦਾ ਵੀ ਕਾਰਨ ਰੂਪ ਹੈ। ਇਸ ਕਰਕੇ ਇੰਨਾ ਉਹ ਸਮਰੱਥ ਹੈ, ਜਿੱਥੇ ਸੰਸਾਰ ਨੂੰ ਸਾਜਣ ਵਾਲਾ ਹੈ ਉੱਥੇ ਸਾਰੇ ਸੰਸਾਰ ਨੂੰ ਪੈਦਾ ਕਰਨ ਵਾਲਾ ਵੀ ਹੈ। ਇਹਦੇ ਲਈ ਸਾਰੇ ਕਾਰਨ, ਭਾਵ ਜੀਵਾਂ ਨੂੰ ਰੋਜੀ ਰਿੜਕ ਦੇਣਾ, ਇਹਨਾਂ ਦੀ ਪਾਲਣਾ ਕਰਨੀ, ਇਸ ਸਾਰੇ ਕਾਰਨ ਵੀ ਬਣਾਉਣ ਵਾਲਾ ਹੀ ਹੈ। ਇਹ ਵਾਹਿਗੁਰੂ ਸਾਰੇ ਕਾਰਨਾਂ ਨੂੰ ਅਤੇ ਸਾਰੇ ਕਾਰਜਾਂ ਨੂੰ ਕਰਨ ਦੇ ਸਮਰੱਥ ਹੈ, ਪੂਰਾ ਸ਼ਕਤੀਵਾਨ ਹੈ।
ਪਿੰਡ ਜਿਨ ਸਾਜਿਆ
ਭਾਈ, ਹੇ ਭਾਈ, ਜਿਸ ਵਾਹਿਗੁਰੂ ਨੇ ਜੀਓ ਜੀਵ ਤੋਂ ਲੈ ਕੇ ਮੱਛਰ ਤੋਂ ਲੈ ਕੇ ਬ੍ਰਹਮਾ ਤੱਕ ਦੀ ਸਾਰੀ ਸ੍ਰਿਸ਼ਟੀ ਉਸ ਵਾਹਿਗੁਰੂ ਨੇ ਸਾਜਿਆ ਬਣਾਉਣਾ ਕੀਤੀ ਹੈ। ਰਾਜਸੀ ਸ਼ਾਂਤ ਕੀ ਔਰ ਤਾਮਸੀ, ਸਾਰੀ ਸ੍ਰਿਸ਼ਟੀ ਦੀ ਰਚਨਾ ਉਸ ਵਾਹਿਗੁਰੂ ਨੇ ਸਾਜੀ ਹੈ, ਬਣਾਈ ਹੈ, ਇਹਨਾਂ ਨੂੰ ਸਿਰਜਿਆ ਹੈ। ਜੀਓ ਸੂਖਮ ਦੇ ਔਰ ਪਿੰਡ ਸਥੂਲ ਦੇ ਜਿਹੜੀ ਪਿੰਡਾਂ ਤੁੱਤਾਂ ਦੁਆਰਾ ਬਣਾਈ ਆਪਾਂ ਨੂੰ ਦਿਖਾਈ ਦੇ ਰਹੀ ਹੈ। ਸੂਖਮ ਤੇ ਸਥੂਲ ਇਹ ਸਾਰੇ ਉਸ ਵਾਹਿਗੁਰੂ ਨੂੰ ਸਾਜਿਆ ਬਣਾਉਣਾ ਕੀਤੇ ਹਨ
ਕਰ ਆਪਣੀ ਵੱਤ
ਕਰਕੇ ਆਪਣੀ ਚੇਤਨ ਸ਼ਕਤਾ ਰੂਪ ਵੱਤ ਵਸਤੂ ਨੂੰ ਸ਼ਕਤੀ ਨੂੰ ਦੇ ਕਰਕੇ ਜੀਵਾਂ ਨੂੰ ਇਹ ਸ਼ਕਤੀ ਚੇਤਨ ਸੱਤਾ ਰੂਪ ਸ਼ਕਤੀ ਦੇ ਕੇ ਇਹਨਾਂ ਸਾਰੀਆਂ ਸ੍ਰਿਸ਼ਟੀਆਂ ਨੂੰ ਖੰਡਾਂ ਬ੍ਰਹਿਮੰਡਾਂ ਨੂੰ ਦੇਹ ਨੂੰ ਔਰ ਸਥੂਲ ਪਸਾਰੇ ਨੂੰ ਉਸ ਵਾਹਿਗੁਰੂ ਪਰਮੇਸ਼ਰ ਨੇ ਭਾਈ ਬਣਾਉਣਾ ਸਦਾ ਸਾਜਣਾ ਕੀਤਾ ਹੈ।
ਕਹੀਆ ਕੇ ਦੇਖੀਆ ਭਾਈ
ਹੇ ਭਾਈ ਕਿਨ ਕਹੀਆ ਕਿਉਂ ਦੇਖੀਆ ਭਾਈ ਕਿਸੇ ਨੇ ਉਸ ਵਾਹਿਗੁਰੂ ਨੂੰ ਦੇਖਿਆ ਵੀ ਹੈ ਔਰ ਕਿਵੇਂ ਉਸ ਦਾ ਕਥਨ ਕਰਕੇ ਦੱਸਿਆ ਹੈ? ਕੋਈ ਹੈ ਜਿਹਨੇ ਦੇਖਿਆ ਹੋਵੇ, ਦੇਖ ਕੇ ਜਿਹਨੇ ਉਹਦਾ ਕਥਨ ਕੀਤਾ ਹੋਵੇ? ਹਾਂ, ਇਹ ਪ੍ਰਸ਼ਨ ਹੈ, ਉੱਤਰ ਹੈ ਵੀ ਇਹ ਜੋ ਵਾਹਿਗੁਰੂ ਪਰਮੇਸ਼ਰ ਦਾ ਸਰੂਪ ਸਤਿਗੁਰੂ ਹੈ ਨਾ, ਉਹਨਾਂ ਨੇ ਉਸ ਵਾਹਿਗੁਰੂ ਪਰਮੇਸ਼ਰ ਨੂੰ ਦੇਖਿਆ ਵੀ ਹੈ ਪ੍ਰਤੱਖ, ਇਸੇ ਕਰਕੇ ਉਹਦਾ ਕਥਨ ਕੀਤਾ, ਉਹਨੂੰ ਕਹਿਣਾ ਕੀਤਾ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਰਸ਼ਨ ਪਿਆਸੀ ਦਿਨ ਸਰਾਤ ਚਿਤਵਾ ਅਨੰਦ ਨੀਤ ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਨੀਤ। ਇਹ ਸਾਰੀ ਬਖਸ਼ਿਸ਼ ਗੁਰੂ ਦੇ ਹੱਥ ਵਿੱਚ ਹੈ। ਜਦੋਂ ਅਗਿਆਨ ਦਾ ਪਰਦਾ ਦੂਰ ਕਰ ਦਿੰਦੇ ਹੈ ਫਿਰ ਉਸ ਵਾਹਿਗੁਰੂ ਨੂੰ ਪ੍ਰਤੱਖ ਦਿਖਾ ਵੀ ਦਿੰਦੇ, ਉਹਦੇ ਦਰਸ਼ਨ ਵੀ ਕਰਾ ਦਿੰਦੇ ਹੈ ਔਰ ਤੇ ਫਿਰ ਉਹ ਗੁਰਮੁਖ ਕੋਲ ਉਹਦਾ ਕਥਨ ਵੀ ਕਰਵਾ ਦਿੰਦੇ ਹਨ। ਇਸ ਕਰਕੇ ਕਿੰਨ ਨਾਮ ਕੁਐਸਚਨ ਹੈ, ਪ੍ਰਸ਼ਨ ਹੈ ਕਿ ਕਿਸੇ ਨੇ ਦੇਖਿਆ ਹੈ, ਜਿਹਨੇ ਦੇਖਿਆ ਉਹਨੇ ਉਹਦਾ ਕਥਨ ਕੀਤਾ। ਹਾਂ, ਸਤਿਗੁਰੂ ਸਰੂਪ ਪਰਮੇਸ਼ਰ ਨੇ ਉਸ ਨੂੰ ਦੇਖਿਆ ਵੀ ਹੈ ਔਰ ਸਤਿਗੁਰੂ ਦਾ ਕਥਨ ਵੀ ਕਰਦੇ ਹੈ। ਜਿੰਨੀਆਂ ਭਾਈ ਇਹ ਅੱਖਾਂ ਦੇਖ ਰਹੀਆਂ ਸੰਸਾਰ ਦੇ ਅੰਦਰ, ਇਹ ਸਾਰੀਆਂ ਵਾਹਿਗੁਰੂ ਦੀ ਸ਼ਕਤੀ ਦੁਆਰਾ ਚੇਤਨ ਸੱਤਾ ਦੁਆਰਾ ਹੀ ਦੇਖ ਰਹੀਆਂ ਔਰ ਇਹ ਜ਼ਬਾਨ ਜਿਹੜੀ ਕਹਿ ਰਹੀ ਹੈ, ਬੋਲ ਰਹੀ ਹੈ, ਉਹ ਵੀ ਵਾਹਿਗੁਰੂ ਪਰਮੇਸ਼ਰ ਦੀ ਸ਼ਕਤੀ ਨਾਲ ਹੀ ਬੋਲ ਰਹੀ ਹੈ। ਇਸ ਕਰਕੇ ਕਿਨ ਕਹੀਏ ਕਿਉਂ ਦੇਖੀਏ ਭਾਈ, ਕਿਵੇਂ ਉਹਨੂੰ ਦੇਖਿਆ ਜਾਵੇ, ਕਿਵੇਂ ਉਹਦਾ ਕਥਨ ਕੀਤਾ ਜਾਵੇ?
ਕਰਤਾ ਏਕ ਅਕਥ,
ਉਹ ਤਾਂ ਅਕਥ ਨਹੀਂ ਹੈ, ਕਰਤਾ ਸੰਸਾਰ ਨੂੰ ਬਣਾਉਣ ਵਾਲਾ ਇੱਕ ਵਾਹਿਗੁਰੂ ਪਰਮੇਸ਼ਰ ਹੀ
ਸਲਾਹੀਆ ਭਾਈ।
ਗੁਰੂ ਦੇ ਗੋਬਿੰਦ ਦਾ ਸਰੂਪ ਹੈ, ਪਰਮੇਸ਼ਰ ਦਾ ਸਰੂਪ ਹੈ। ਗੋ ਪ੍ਰਿਥਵੀ ਦੇ ਦੋ ਰੱਖਿਅਕ ਹਨ, ਐਸੇ ਜੋ ਵਾਹਿਗੁਰੂ ਪਰਮੇਸ਼ਰ ਹਨ ਉਹਨਾਂ ਦਾ ਸਰੂਪ ਜੋ ਗੁਰੂ ਹਨ, ਉਹ ਕੀ ਉਪਦੇਸ਼ ਦਿੰਦੇ ਹੈ ਕਿ ਭਾਈ ਉਸ ਵਾਹਿਗੁਰੂ ਪਰਮੇਸ਼ਰ ਦੀ ਸਿਫਤ ਸਲਾਹ ਕਰਿਆ ਕਰ। ਉਸ ਵਾਹਿਗੁਰੂ ਦੀ ਜਦੋਂ ਸਿਫਤ ਸਲਾਹ ਕਰੇਗਾ ਨਾ ਤੇ ਫਿਰ ਤੂੰ ਜਿਸ ਵਾਹਿਗੁਰੂ ਦਾ ਕਥਨ ਕੀਤਾ ਗਿਆ ਹੋਇਆ ਹੈ ਉਸ ਨੂੰ ਤੂੰ ਦੇਖੀਏ ਪ੍ਰਤੱਖ ਵੀ ਵੇਖ ਲਵੇਂਗਾ, ਦਰਸ਼ਨ ਕਰ ਵੀ ਲਵੇਂਗਾ।
ਜਿਸ ਤੇ ਜਾਪੈ ਤੱਥ,
ਇਸ ਕਰਕੇ ਤੱਥ ਜੋ ਸਿਧਾਂਤ ਸਰੂਪ ਵਾਹਿਗੁਰੂ ਪਰਮੇਸ਼ਰ ਹੈ, ਜਿਸ ਨੂੰ ਜਾਣਿਆ ਜਾਂਦਾ, ਪ੍ਰਾਪਤ ਕੀਤਾ ਜਾਂਦਾ ਹੈ। ਤੱਥ ਨਾਮ ਮੱਖਣ ਦਾ ਵੀ ਹੈ, ਜਿਵੇਂ ਸਤਿਗੁਰੂ ਜੀ ਜਦੋਂ ਅਰਬ ਦੇ ਇਲਾਕੇ ਵਿੱਚ ਗਏ ਤਾਂ ਉੱਥੋਂ ਦੇ ਮੁਸਲਮਾਨ ਫਕੀਰਾਂ ਨੇ ਇਹ ਸਵਾਲ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਕੀਤਾ ਸੀ ਕਿ ਮਹਾਰਾਜ ਖੁਦਾ ਹੈ ਤੇ ਉਹ ਵੇਖਿਆ ਵੀ ਜਾ ਸਕਦਾ ਹੈ ਤਾਂ ਸਤਿਗੁਰੂ ਜੀ ਨੇ ਦੁੱਧ ਮੰਗਾ ਕੇ ਉਹਨਾਂ ਨੂੰ ਸਵਾਲ ਕੀਤਾ ਸੀ ਕਿ ਇਹ ਜਿਹੜਾ ਦੁੱਧ ਹੈ ਇਹਦੇ ਵਿੱਚ ਨਿਗਾਹ ਮਾਰ ਕੇ ਦਿਖਾਓ ਕਿ ਮੱਖਣ ਕਿੱਥੇ ਹੈ। ਕਹਿੰਦੇ ਮਹਾਰਾਜ ਮੱਖਣ ਤਾਂ ਨਜ਼ਰ ਨਹੀਂ ਆਉਂਦਾ, ਮੱਖਣ ਤਾਂ ਦੁੱਧ ਨੂੰ ਗਰਮ ਕਰਕੇ ਫਿਰ ਉਹਨੂੰ ਜਾਗ ਲਾਉਣੀ ਪਵੇਗੀ, ਫਿਰ ਰੁੜਕਣਾ ਪਵੇਗਾ, ਫਿਰ ਮੱਖਣ ਹੱਥ ਆਵੇਗਾ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਪਰਮੇਸ਼ਰ ਨੂੰ ਦੇਖਣ ਵਾਸਤੇ ਭਗਤੀ, ਵਾਹਿਗੁਰੂ ਦੀ ਬੰਦਗੀ, ਵਾਹਿਗੁਰੂ ਦੀ ਸਿਫਤ ਸਲਾਹ ਕਰਨੀ ਪੈਂਦੀ ਹੈ, ਉਹਦੇ ਗੁਣਾਂ ਦਾ ਧਾਰਨ ਕਰਨਾ ਪੈਂਦਾ ਹੈ। ਹੋਮੇ ਦੀ ਛਾਛ ਨੂੰ, ਲੱਸੀ ਨੂੰ ਤਿਆਗ ਕੇ ਸ਼ਰਧਾ ਰੂਪ ਮੱਖਣ ਨੂੰ ਪ੍ਰਾਪਤ ਕਰਕੇ ਫਿਰ ਸਿਧਾਂਤ ਰੂਪ ਜੋ ਵਾਹਿਗੁਰੂ ਪਰਮੇਸ਼ਰ ਹੈ ਉਸ ਨੂੰ ਪ੍ਰਾਪਤ ਕਰਨ ਲਈ ਤਪ ਰੂਪ ਤਾ ਦੇ ਕੇ ਉਹਦੇ ਵਿੱਚੋਂ ਘਿਓ ਜਿਵੇਂ ਪ੍ਰਾਪਤ ਹੁੰਦਾ ਉਵੇਂ ਵਾਹਿਗੁਰੂ ਨੂੰ ਵੀ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਘੜੀਆ ਸ਼ਬਦ ਸੱਚੀ ਟਕਸਾਲ। ਇਸ ਕਰਕੇ ਉਸ ਵਾਹਿਗੁਰੂ ਨੂੰ ਵੀ ਉਸੇ ਤਰ੍ਹਾਂ ਘਾਲਣਾ ਘਾਲ ਘਾਲ ਕੇ ਦੇਖਿਆ ਜਾਂਦਾ, ਪ੍ਰਤੱਖ ਉਹਦੇ ਦੀਦਾਰ ਕੀਤੇ ਜਾਂਦੇ ਆ। ਗੰਨੇ ਵਿੱਚ ਗੁੜ ਨਹੀਂ ਪਰ ਉਹਨੂੰ ਛਿੱਲ ਕੇ ਪੀੜ ਕੇ ਰਸ ਕੱਢ ਕੇ ਉਸ ਨੂੰ ਅੱਗ ਦੇ ਉੱਤੇ ਤਾ ਦੇ ਕੇ ਫਿਰ ਉਹਦੇ ਵਿੱਚੋਂ ਗੁੜ ਤੇ ਸ਼ੱਕਰ ਪ੍ਰਾਪਤ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਵਾਹਿਗੁਰੂ ਪਰਮੇਸ਼ਰ ਨੂੰ ਸਾਸਾ ਸਿਮਰੋ ਗੋਬਿੰਦ, ਮਨ ਅੰਤਰ ਕੀਰਤਨੇ ਚਿੰਦ, ਕਣ ਹਰ ਕਰਮ ਸ੍ਰਵਣ ਹਰ ਕਥਾ, ਹਰ ਦਰਗਹਿ ਨਾਨਕ ਉਜਲ ਮੱਥਾ। ਇਹ ਸਾਰੇ ਸਾਧਨ ਕਰਦਿਆਂ ਕਰਦਿਆਂ ਜਦੋਂ ਵਾਹਿਗੁਰੂ ਨੂੰ ਅੱਠੇ ਪੈਰ ਸਲਾਹੀਏ, ਗੁਰੂ ਦੁਆਰਾ ਜਿਹੜਾ ਨਾਮ ਪ੍ਰਾਪਤ ਹੋਇਆ ਉਸ ਦੀ ਜਦੋਂ ਅਭਿਆਸ ਦੁਆਰਾ ਕਮਾਈ ਕਰਾਂਗੇ ਫਿਰ ਉਹ ਬਈ ਮੱਖਣ ਦੀ ਤਰ੍ਹਾਂ ਵਾਹਿਗੁਰੂ ਜਿਹੜਾ ਤਤ ਸਿਧਾਂਤ ਸਰੂਪ ਹੈ ਉਸ ਨੂੰ ਡਾਪੇ ਜਾਣਿਆ ਜਾਂਦਾ ਹੈ, ਪ੍ਰਤੱਖ ਦੇਖਿਆ ਜਾਂਦਾ ਹੈ, ਦੀਦਾਰ ਕੀਤਾ ਜਾਂਦਾ ਹੈ।
ਮੇਰੇ ਮਨ ਜਪਿਆ ਹਰ ਭਗਵੰਤਾ,
ਜੋ ਖੱਟ ਭਗਾ ਸੰਪੰਨ ਹੈ ਇਹ ਮੇਰੇ ਮਨੋ ਉਸ ਵਾਹਿਗੁਰੂ ਦਾ ਜੇ ਸਿਮਰ ਨਹੀਂ ਹੁੰਦਾ ਰਸਨਾ ਦੁਆਰਾ ਦਾ ਜਾਪ ਕਰਿਆ ਕਰ।
ਨਾਮ ਦਾਨ ਦੇ ਜਨ ਆਪਣੇ,
ਜਦੋਂ ਸਤਿਗੁਰੂ ਆਪਣੇ ਜਨ ਪਿਆਰਿਆਂ ਨੂੰ ਨਾਮ ਦਾ ਦਾਨ ਦੇ ਦਿੰਦੇ, ਨਾਮ ਦੀ ਦਾਤ ਬਖਸ਼ ਦਿੰਦੇ ਆ।
ਦੁੱਖ ਦਰਦ ਕਾ ਹੁੰਦਾ,
ਉਹਨਾਂ ਦੇ ਦੁੱਖ ਉਹਨਾਂ ਦੇ ਦਰਦ ਉਹਨਾਂ ਦੀਆਂ ਪੀੜਾਂ ਸਾਰੀਆਂ ਨਾਸ ਹੋ ਜਾਂਦੀਆਂ ਹਨ। ਜੰਮਣ ਮਰਨ ਦਾ ਦੁੱਖ, ਅਗਿਆਨ ਦੀਆਂ ਜਿਹੜੀਆਂ ਦਰਦਾਂ ਪੀੜਾਂ ਹਨ ਵਿਦਿਆ ਦੀਆਂ ਉਹ ਸਾਰੀਆਂ ਦਾ ਨਾਸ ਹੋ ਜਾਂਦਾ ਹੈ ਜਿਹਨਾਂ ਨੂੰ ਨਾਮ ਦਾ ਦਾਨ ਦੇ ਦਿੱਤਾ ਹੈ। ਇਸ ਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ,
ਜਾਪਿਆ ਘਰ ਸਭ ਕੁਛ ਹੈ ਭਾਈ,
ਇਹ ਭਾਈ ਜਿਸ ਵਾਹਿਗੁਰੂ ਪਰਮੇਸ਼ਰ ਦੇ ਘਰ ਵਿੱਚ ਸਾਰੀਆਂ ਵਸਤੂਆਂ ਸਾਰੀਆਂ ਦਾਤਾਂ ਹੀ ਹਨ।
ਭਰੇ ਭੰਡਾਰੇ,
ਨਿਧੀਆਂ ਦੇ ਭੰਡਾਰੇ ਭਰੇ ਹੋਏ ਆ, ਅਣਮਾਂ ਮਹਿਮਾਂ ਲਗਮਾਂ ਇਹ ਸਾਰੇ ਨੌ ਨਿਧੀਆਂ ਦੇ ਭੰਡਾਰੇ, ਅਸਨ ਬਸਨ ਭੂ ਕਣਕ ਪੂਨ ਦਾਸੀ ਚੌਪ ਗੁਲਾਮ ਰਥਵਾਹੇ ਨਿਵਾਹੇ ਜਾਨੀਆਂ ਜੈ ਨਮਨੰਦ ਕੇ ਨਾਮ, ਇਹ ਨੌ ਨਿਧੀਆਂ ਦੇ ਭੰਡਾਰੇ ਜਿਸ ਵਾਹਿਗੁਰੂ ਦੇ ਦਰ ਤੇ ਭਰੇ ਹੋਏ ਹੋਏ ਹਨ। ਉਸ ਵਾਹਿਗੁਰੂ ਦੇ ਦਰ ਵਿੱਚ ਕਿਸੇ ਵਸਤੂ ਦੀ, ਕਿਸੇ ਦਾਤ ਦੀ, ਧਰਮ ਅਰਥ ਕਾਮ ਮੋਖ ਇਹਨਾਂ ਦਾਤਾਂ ਦੀ ਕੋਈ ਕਮੀ ਨਹੀਂ ਹੈ।
ਇਸ ਦੀ ਕੀਮਤ ਨਾ ਪਵਾ ਭਾਈ,
ਉਸ ਵਾਹਿਗੁਰੂ ਦੀ ਇਹ ਭਾਈ ਤੋਲ ਜਿੰਨੀ ਵੀ ਕੀਮਤ ਨਹੀਂ ਤੂੰ ਪਾ ਕੇ ਦੱਸ ਸਕਦਾ ਕਿ ਕਿੰਨੀ ਕੁ ਕੀਮਤ ਹੈ ਉਸ ਵਾਹਿਗੁਰੂ ਪਰਮੇਸ਼ਰ ਦੀ। ਉਹ ਤਾਂ ਐਡਾ ਵੱਡਾ ਬੇਸ਼ੁਮਾਰ, ਸਾਰਾ ਸੰਸਾਰ ਲੱਗ ਪਵੇ ਤਾਂ ਵੀ ਉਹਦੀ ਕੀਮਤ ਪਾ ਕੇ ਨਹੀਂ ਦੱਸੀ ਜਾ ਸਕਦੀ। ਦੁਨੀਆਂ ਦੇ ਹੀਰਿਆਂ ਦੀ ਕੀਮਤਾਂ ਬਦਲੇ ਇੱਕ ਇੱਕ ਦੇਸ਼ ਦਾ ਤੇ ਲੱਗ ਜਾਂਦੇ ਹੈ, ਇੰਨੀ ਕੀਮਤ ਦੇ ਵਾਹਿਗੁਰੂ ਨੇ ਹੀਰੇ ਗਵਾਹ ਰਾਤ ਇਸ ਧਰਤੀ ਵਿੱਚ, ਪਹਾੜਾਂ ਵਿੱਚ, ਖਾਣਾਂ ਵਿੱਚ ਪੈਦਾ ਕੀਤੇ ਹੈ। ਉਸ ਵਾਹਿਗੁਰੂ ਦੀ ਕੋਈ ਕੀਮਤ ਪਾ ਕੇ ਕੀ ਦੱਸ ਸਕਦਾ ਵੀ ਇੰਨੇ ਮੁੱਲ ਦਾ ਹੈ। ਅਮੁੱਲ ਗੁਣ, ਅਮੁੱਲ ਵਾਪਾਰ, ਅਮੁੱਲ ਵਾਪਾਰੀ, ਅਮੁੱਲ ਭੰਡਾਰ, ਉਹਦੇ ਗੁਣ ਅਮੋਲਕ ਹੈ, ਉਹਦੀ ਕਿੰਨੀ ਕੁ ਕੀਮਤ ਹੋਵੇਗੀ ਉਹ ਦੱਸੀ ਨਹੀਂ ਜਾ ਸਕਦੀ। ਗੁਰਸਿੱਖਾਂ ਨੇ ਉਹਦੀ ਕੀਮਤ ਕੀ ਆਪਣੇ ਸੀਸ ਦੇ ਕੇ, ਕੁਰਬਾਨੀਆਂ ਦੇ ਕੇ, ਸ਼ਹੀਦੀਆਂ ਦੇ ਕੇ ਉਹਦੇ ਦਰ ਤੇ ਪ੍ਰਵਾਨ ਚੜ ਗਏ, ਸਿਰਾਂ ਦੀਆਂ ਕੁਰਬਾਨੀਆਂ ਦੇ ਦਿੱਤੀਆਂ। ਪਰ ਵਾਹਿਗੁਰੂ ਪਰਮੇਸ਼ਰ ਦੀ ਕੀਮਤ ਨਹੀਂ ਕੋਈ ਵੀ ਪਾ ਸਕਿਆ, ਕੀਮਤ ਪਾ ਕੇ ਦੱਸ ਨਹੀਂ ਸਕਦਾ।
ਉੱਚਾ ਅਗਮ ਅਪਾਰ
ਮਨ ਦੀ ਗਮਤਾ ਤੋਂ ਔਰ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ, ਉੱਚਾ ਤ੍ਰੈ ਕਾਲ ਆਵਾਜ਼ ਸਰੂਪ ਜੋ ਐਸਾ ਵਾਹਿਗੁਰੂਆਂ ਦੀ ਕੋਈ ਕੀਮਤ ਨਹੀਂ ਪਾ ਕੇ ਦੱਸ ਸਕਦਾ ਹੈ, ਉਹਦੇ ਤਾਂ ਨਾਮ ਦੀ ਬੇਸ਼ੁਮਾਰ ਕੀਮਤ ਹੈ। ਸਾਈ ਨਾਮ ਮੋਲ ਕੀਮ ਨਾ ਕੋਈ ਦਾਨ ਦੇ
ਜੰਤ ਪ੍ਰਤ ਪਾਲ ਦਾ ਭਾਈ
ਜੀ, ਛੋਟੇ ਜੀਵ ਤੋਂ ਲੈ ਕੇ ਜੰਤ ਵੱਡੇ ਤੱਕ ਜਿੰਨਾ ਵੀ ਪਸਾਰਾ ਸਾਰਿਆਂ ਦੀ ਪ੍ਰਤ ਪਾਲਣਾ ਵੀ ਵਾਹਿਗੁਰੂ ਪਰਮੇਸ਼ਰ ਹੈ ਭਾਈ ਕਰਦਾ ਹੈ।
ਨਿਤ ਕਰਦਾ ਸਾਰ
ਹਮੇਸ਼ਾ ਹਮੇਸ਼ਾ ਸਾਰਿਆਂ ਦੀ ਸਾਰ ਸੰਭਾਲ, ਸਵਾਸ ਸਵਾਸ ਸਾਰ ਦਾ ਅਰਥ ਹੈ ਸਵਾਸ ਸਵਾਸ, ਸਾਰਿਆਂ ਦੀ ਪਾਲਣਾ ਕਰਨ ਵਾਲਾ ਹੈ।
ਸਤਿਗੁਰ ਪੂਰਾ ਭੇਟੀਆ ਭਾਈ,
ਇਹਨਾਂ ਨੂੰ ਪੂਰੇ ਸਤਿਗੁਰੂ ਭੇਟੀਆ ਮਿਲ ਗਏ ਹਨ ਹੇ ਭਾਈ।
ਸਬਦ ਮਿਲਾਵਨ ਹਾਰ,
ਹਾਂ ਸਤਿਗੁਰੂ ਐਸੇ ਪਰਮੇਸ਼ਰ ਨੂੰ ਕਿਨ ਕਹੀਏ ਕਿਉਂ ਦੇਖੀਏ ਭਾਈ, ਕਰਤਾ ਏਕ ਅਕਤ, ਐਸੇ ਵਾਹਿਗੁਰੂ ਨੂੰ ਪੂਰੇ ਸਤਿਗੁਰੂ ਦਾ ਭੇਟੀਆ ਮਿਲਾਪ ਹੋਣ ਤੋਂ ਬਾਅਦ ਜਦੋਂ ਸਤਿਗੁਰੂ ਆਪਣੇ ਉਪਦੇਸ਼ ਦੀ ਬਖਸ਼ਿਸ਼ ਕਰਦੇ ਆ ਤਾਂ ਗੁਰ ਸ਼ਬਦ ਨਾਮ ਦੀ ਦਾਤ ਜਦੋਂ ਦਿੰਦੇ ਆ, ਜਦੋਂ ਗੁਰਸਿੱਖ ਉਸ ਨਾਮ ਦੀ ਕਮਾਈ ਕਰਦਾ, ਜਿਵੇਂ ਗੰਨੇ ਦੇ ਰਸ ਵਿੱਚੋਂ ਗੁੜ ਪ੍ਰਾਪਤ ਹੋ ਜਾਂਦਾ, ਦੁੱਧ ਵਿੱਚੋਂ ਮੱਖਣ, ਉਹ ਸਤਿਗੁਰੂ ਫਿਰ ਵਾਹਿਗੁਰੂ ਨੂੰ ਮਿਲਾ ਦਿੰਦੇ ਹਨ।
ਸੱਚੇ ਚਰਨ ਸਰੇ ਵੀ ਹੈ ਭਾਈ,
ਸੱਚੇ ਵਾਹਿਗੁਰੂ ਦੇ ਚਰਨ ਕੀ ਭਗਤੀ ਸੇਵਾ ਕਰਨੀ, ਇਹੀ ਉਸ ਦੇ ਚਰਨਾਂ ਦੀ ਸੇਵਾ ਕਰਨੀ ਹੈ।
ਭਰਮ ਭਉ ਵੈ ਨਾਸ,
ਭਾਈ ਤੇਰਾ ਭਰਮ ਗਿਆਨ ਵੀ ਭਉ, ਜੰਮਣ ਮਰਨ ਦਾ ਦੁੱਖ ਵੀ ਇਹ ਸਾਰੇ ਨਾਸ ਹੋ ਜਾਣਗੇ। ਪੰਜ ਪ੍ਰਕਾਰ ਦਾ ਜਿਹੜਾ ਭਰਮ ਹੈ, ਸੱਤ ਪ੍ਰਕਾਰ ਦਾ ਜਿਹੜਾ ਭੈ, ਇਹ ਵੀ ਤੇਰਾ ਨਾਸ ਹੋ ਜਾਵੇਗਾ, ਮਿਟ ਜਾਏਗਾ।
ਸੰਤ ਸਭਾ ਮਨ ਮਾਂਜੀਐ ਭਾਈ,
ਗੁਰਸਿੱਖ ਮਹਾਂਪੁਰਖਾਂ ਨੂੰ ਜਿਹੜੇ ਸੰਤ ਹੈ ਜਿਹਨਾਂ ਸਾਸ ਗ੍ਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ, ਉਹਨਾਂ ਦੀ ਸਭਾ ਸੰਗਤ ਦੇ ਵਿੱਚ ਮਿਲ ਕਰਕੇ ਆਪਣੇ ਮਨ ਨੂੰ ਸ਼ੁਭ ਬਣਾਉਂਦਾ, ਇਹ ਸਾਰਾ ਮਸਾਲਾ ਲੈ ਕੇ ਇਸ ਮਨ ਰੂਪ ਬਰਤਨ ਨੂੰ ਮਾਂਜਣਾ ਕਰ।
ਹਰ ਕਾ ਨਾਮ ਨਿਵਾਸ,
ਜਦੋਂ ਤੇਰਾ ਮਨ ਐਨ ਅੰਤ ਕਰਨ ਸ਼ੁੱਧ ਹੋ ਗਿਆ, ਭਰੀਏ ਮਤ ਪਾਪਾਂ ਕੇ ਸੰਗ, ਉਹ ਧੋਪੇ ਨਾ ਆਵੇ ਕੇ ਰੰਗ, ਵਿਚਾਰ ਦੀ ਕੂਚੀ ਦੇ ਨਾਲ ਜਦੋਂ ਤੂੰ ਆਪਣੇ ਮਨ ਦਾ ਜਿਹੜਾ ਸਾਰੀ ਮੈਲ ਲਾ ਦੇਵੇਂਗਾ, ਫਿਰ ਤੇਰੇ ਹਿਰਦੇ ਦੇ ਵਿੱਚ ਵਾਹਿਗੁਰੂ ਦੇ ਨਾਮ ਦਾ ਵਾਸਾ ਹੋ ਜਾਏਗਾ। ਇਹ ਸੰਤਾਂ ਦੀ ਗੁਰਸਿੱਖਾਂ ਦੀ ਸੰਗਤ ਮਿਲਣ ਦਾ ਫਲ ਹੈ।
ਮਿਟੈ ਅੰਧੇਰਾ ਅਗਿਆਨਤਾ ਭਾਈ,
ਅਗਿਆਨਤਾ ਦਾ ਹਨੇਰਾ ਹੈ ਭਾਈ, ਫਿਰ ਤੇਰਾ ਮਿਟ ਜਾਏਗਾ, ਨਾਸ ਹੋ ਜਾਏਗਾ।
ਕਮਲ ਹੋਵੇ ਪਰਗਾਸ,
ਜਿਹੜਾ ਕਮਲ ਐਨ ਖਿੜਾਏਗਾ, ਉਹਦੇ ਵਿੱਚ ਨਾਮ ਦਾ ਵਾਹਿਗੁਰੂ ਦੇ ਗਿਆਨ ਦਾ ਪ੍ਰਕਾਸ਼ ਹੋ ਜਾਏਗਾ।
ਬਚਨੇ ਸੁਖ ਉਪਜਾ ਭਾਈ,
ਗੁਰੂ ਸਾਹਿਬ ਦੇ ਬਚਨ ਉਪਦੇਸ਼ ਨੂੰ ਕਮਾਉਣ ਕਰਕੇ ਸਾਰੇ ਸੁੱਖ, ਵਾਹਿਗੁਰੂ ਦੇ ਮਿਲਾਪ ਦਾ ਸੁੱਖ, ਪਰਮੇਸ਼ਰ ਦੀ ਏਕਤਾ ਦਾ ਸੁੱਖ, ਇਹ ਸਾਰੇ ਪੈਦਾ ਹੋ ਜਾਂਦੇ ਆ ਹੇ ਭਾਈ।
ਸਭ ਫਲ ਸਤਿਗੁਰ ਪਾਸ,
ਤਿਤਵੇ ਫਲ ਮਨ ਬਖਸ਼ੀਐ, ਤਿਤਵੇ ਸਤਿਗੁਰ ਪਾਸ, ਇਹ ਸਾਰੇ ਫਲ ਧਰਮ ਅਰਥ ਕਾਮ ਮੋਖ ਸਾਰੀਆਂ ਦਾਤਾਂ ਸਤਿਗੁਰੂ ਦੇ ਪਾਸ, ਸਤਿਗੁਰੂ ਦੇ ਖਜ਼ਾਨੇ ਵਿੱਚ ਹਨ। ਧੰਨ ਗੁਰੂ ਰਾਮਦਾਸ ਜੀ ਦਾ ਦਰ, ਜਿਹੜਾ ਵੀ ਇੱਥੇ ਆਉਂਦਾ, ਜੋ ਕੋਈ ਭਾਈ ਮਨਸਾ ਧਾਰ ਜੋ ਘਰ ਤੇ ਆਵੇ, ਸਾਧ ਸੰਗ ਜਨਮ ਮਰਨ ਮਿਟਾਵੇ, ਆਸ ਮਨੋਰਥ ਪੂਰਨ ਹੋਵੇ, ਭੇਟ ਗੁਰਦੁਰ ਸਾਇਆ ਜੀਓ, ਸਾਰੇ ਫਲ ਇੱਥੋਂ ਸਤਿਗੁਰੂ ਦੇ ਦਰ ਤੋਂ ਪ੍ਰਾਪਤ ਹੁੰਦੇ ਹੈ। ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ, ਨਾਨਕ ਦਾਸ ਮੁਖ ਤੇ ਜੋ ਬੋਲਾ, ਇਹਾਂ ਸੱਚ ਹੋਵੇ।
ਤੇਰਾ ਤੇਰਾ ਛੋਡੀਐ ਭਾਈ,
ਇਸ ਕਰਕੇ ਇਹ ਮੇਰਾ ਹੈ, ਇਹ ਤੇਰਾ ਹੈ, ਇਹ ਮੇਰਾ ਕਰਮ ਹੈ ਮੈਂ ਕਰਨਾ, ਇਹ ਤੇਰਾ ਕਰਮ ਮੈਂ ਕਿਉਂ ਕਰਾਂ। ਇਹ ਜਿਹੜੀ ਮੇਰ ਤੇਰ ਦੋਨਾਂ ਨੂੰ ਹੀ ਵਿਵਰਜਿਤ, ਮੇਰ ਤੇਰ, ਇਹ ਜਿਹੜੀ ਮੇਰ ਤੇਰ ਹੈ ਨਾ, ਮੇਰਾ ਅਤੇ ਤੇਰਾ,
ਇਹ ਸਾਰੀ ਨੂੰ ਛੱਡਣਾ ਕਰ ਹੇ ਭਾਈ
ਇਹ ਸਭ ਕੀ ਧੂਰ
ਇਸ ਕਰਕੇ ਸਾਰਿਆਂ ਦੀ ਚਰਨ ਧੂੜੀ ਬਣਨਾ ਕਰ
ਘੱਟ ਬ੍ਰਹਮ ਪਸਾਰਿਆ ਭਾਈ
ਸਾਰਿਆਂ ਘੱਟਾਂ ਘੱਟਾਂ ਦੇ ਵਿੱਚ ਸਾਰੀਆਂ ਖਾਣੀਆਂ ਦੇ ਵਿੱਚ ਸਾਰੀਆਂ ਥਾਵਾਂ ਵਿੱਚ ਵਾਹਿਗੁਰੂ ਹੀ ਪਰਮੇਸ਼ਰ ਵਾਹਿਗੁਰੂ ਹੀ ਫੈਲਿਆ ਹੋਇਆ ਹੈ
ਸੁਣਾ ਹਜ਼ੂਰ
ਭਾਈ ਜਿਹੜਾ ਤੂੰ ਅੱਖਾਂ ਨਾਲ ਸਾਰਾ ਸੰਸਾਰ ਦੇਖ ਰਿਹਾ ਇਹ ਅੱਖਾਂ ਦੇ ਵਿੱਚ ਵੀ ਵਾਹਿਗੁਰੂ ਹੀ ਤੱਕ ਰਿਹਾ ਤੇ ਜਿਹੜਾ ਸੁਣ ਰਿਹਾ ਸਰਵਣ ਸ਼ਕਤੀ ਦੁਆਰਾ ਇਹ ਵੀ ਵਾਹਿਗੁਰੂ ਹੀ ਸੁਣ ਰਿਹਾ ਤੇਰੇ ਕਰਮਾਂ ਨੂੰ ਵੀ ਵਾਹਿਗੁਰੂ ਦੇਖਦਾ ਜੋ ਤੂੰ ਬੋਲਦਾ ਵਾਹਿਗੁਰੂ ਸੁਣਦਾ ਹੈ ਤੇ ਹਜ਼ੂਰ ਅੰਗ ਸੰਗ ਤੇਰੇ ਸਦਾ ਹੀ ਵਾਹਿਗੁਰੂ ਪਰਮੇਸ਼ਰ ਹੈ ਜੇ ਤੂੰ ਅੰਗ ਸੰਗ ਸਮਝੇਗਾ ਨਾ ਫਿਰ ਜੋ ਤੂੰ ਬੇਨਤੀ ਕਰੇਗਾ ਵਾਹਿਗੁਰੂ ਬਹੁਤ ਜਲਦੀ ਸੁਣੇਗਾ ਤੇਰੀ ਉਹ ਪੂਰੀ ਹੋ ਜਾਏਗੀ ਫਿਰ ਜਿਹੜਾ ਪਦਾਰਥ ਵੇਖ ਕੇ ਤੂੰ ਇੱਛਾ ਕੀਤੀ ਆ ਉਹ ਵਾਹਿਗੁਰੂ ਤੈਨੂੰ ਬਖਸ਼ ਦੇਵੇਗਾ ਐਸੀ ਵੀ ਕਿਰਪਾ ਕਰ ਦਿੰਦਾ ਹੈ
ਇੱਕ ਦਿਨ ਵਿਸਰੇ ਪਾਰ ਬ੍ਰਹਮ ਭਾਈ
ਇਹ ਭਾਈ ਜਦੋਂ ਵਾਹਿਗੁਰੂ ਪਰਮੇਸ਼ਰ ਦਾ ਨਾਮ ਭੁੱਲੇ ਵੀ ਯਾਦ ਵਿਸਰ ਜਾਏ
ਇੱਕ ਦਿਨ ਮਰੀਆ ਝੂਰ
ਉਹ ਦਿਨ ਤਾਂ ਝੁਰ ਝੁਰ ਕੇ ਮਰਨਾ ਇੰਨਾ ਪਛਤਾਪ ਆਖਾ ਜੀਵਾ ਵਿਸਰੇ ਮਰ ਜਾਓ ਜਿਵੇਂ ਸੂਨ ਬੰਦਾ ਧਨ ਥੋੜਾ ਜਿਹਾ ਵੀ ਚਲਿਆ ਜਾਵੇ ਝੁਰ ਝੁਰ ਮਰਦਾ ਹੈ ਇਸ ਤਰ੍ਹਾਂ ਤੇਰੇ ਮਨ ਵਿੱਚ ਇੰਨਾ ਪਛਤਾਪ ਹੋਣਾ ਚਾਹੀਦਾ ਵਾਹਿਗੁਰੂ ਦੀ ਯਾਦ ਭੁੱਲੇ ਤੋਂ
ਕਰਾਵਨ ਸਮਰੱਥ ਭਾਈ
ਸਾਰੇ ਕਾਰਜਾਂ ਨੂੰ ਕਰਨ ਦੇ ਸਮਰੱਥ ਸਰਵ ਸ਼ਕਤੀਮਾਨ ਹੈ ਹੇ ਭਾਈ ਵਾਹਿਗੁਰੂ
ਸਰਵ ਕਲਾ ਭਰਪੂਰ
ਸਾਰੀਆਂ ਸ਼ਕਤੀਆਂ ਕਰਕੇ ਐਨ ਪਰਿਪੂਰਨ ਉਹਦੇ ਖਜ਼ਾਨੇ ਭਰੇ ਹੋਏ ਹੈ
ਪ੍ਰੇਮ ਪਦਾਰਥ ਨਾਮ ਹੈ ਭਾਈ
ਹੇ ਭਾਈ ਜਿਹਨਾਂ ਨੂੰ ਨਾਮ ਦੀ ਦਾਤ ਪ੍ਰਾਪਤ ਹੋ ਗਈ ਉਹਨਾਂ ਨੂੰ ਨਾਮ ਦੇ ਵਿੱਚੋਂ ਪ੍ਰੇਮ ਪਦਾਰਥ ਮਿਲਦਾ ਜੇ ਆਪਾਂ ਕਹੀਏ ਪਹਿਲਾਂ ਪ੍ਰੇਮ ਆਵੇ ਫੇਰ ਨਾਮ ਜਪਾਂਗੇ ਨਹੀਂ ਨਾਮ ਜਪਾਂਗੇ ਫੇਰ ਹੀ ਪ੍ਰੇਮ ਪੈਦਾ ਹੋਣਾ ਹੈ ਜਦੋਂ ਪ੍ਰੇਮ ਪੈਦਾ ਹੋ ਗਿਆ ਫਿਰ ਪਦਾਰਥ ਰੂਪ ਵਾਹਿਗੁਰੂ ਪਰਮੇਸ਼ਰ ਵੀ ਉਹਨਾਂ ਨੂੰ ਪ੍ਰਾਪਤ ਹੋ ਜਾਂਦਾ ਹੈ ਇਸ ਕਰਕੇ ਬਈ ਨਾਮ ਦੇ ਕਰਕੇ ਇਹ ਪ੍ਰੇਮ ਪਦਾਰਥ ਭਾਈ ਪ੍ਰਾਪਤ ਹੁੰਦਾ ਹੈ
ਮਾਇਆ ਮੋਹ ਵਿਨਾਸ਼
ਉਹਨਾਂ ਨੂੰ ਪ੍ਰੇਮ ਪਦਾਰਥ ਮਿਲ ਗਿਆ ਨਾਮ ਵਿੱਚੋਂ ਉਹਨਾਂ ਦਾ ਮਾਇਆ ਦਾ ਮੋਹ ਵਿਨਾਸ਼ ਹੋ ਜਾਂਦਾ ਮਿਟ ਜਾਂਦਾ ਹੈ
ਇਸ ਭਾਵੇ ਤਾਂ ਮੇਲ ਲੈ ਭਾਈ
ਇਹ ਭਾਈ ਜਿਹੜੇ ਐਸੇ ਵਾਹਿਗੁਰੂ ਨੂੰ ਭਾਗ ਪ੍ਰਵਾਨ ਹੋ ਗਏ ਉਹਨਾਂ ਨੂੰ ਪਰਮੇਸ਼ਰ ਨੇ ਆਪਣੇ ਨਾਲ ਮੇਲ ਲਿਆ ਇਕਮਿਕ ਕਰ ਲਿਆ ਹੈ
ਹਿਰਦਾ ਨਾਮ ਨਿਵਾਸ
ਉਹਨਾਂ ਦੇ ਹਿਰਦਾ ਅੰਤਰ ਕਰਨ ਦੇ ਵਿੱਚ ਨਾਮ ਵਸ ਗਿਆ ਹਮੇਸ਼ਾ ਵਾਸਤੇ ਔਰ ਉਹ ਸੰਤ ਦੀ ਪਦਵੀ ਨੂੰ ਪ੍ਰਾਪਤ ਹੋ ਗਏ ਜਿਹਨਾਂ ਸਾਸ ਬਰਾਸ ਨਾ ਵਿਸਰੈ ਹਰ ਨਾਮਾ ਮਨਮੰਤ ਧਨ ਸੇ ਸੋਈ ਨਾਨਕਾ ਪੂਰਨ ਸੋਈ ਸੰਤ
ਗੁਰਮੁਖ ਕਮਲ ਪਰ ਵਾਸੀ ਹੈ ਭਾਈ
ਗੁਰਮੁਖਾਂ ਦਾ ਹਿਰਦਾ ਰੂਪ ਕਮਲ ਐਨ ਖਿੜ ਜਾਂਦਾ ਹੈ ਹੇ ਭਾਈ
ਹਿਰਦਾ ਹੋਵੇ ਪ੍ਰਗਾਸ
ਫਿਰ ਹਿਰਦੇ ਦੇ ਵਿੱਚੋਂ ਗਿਆਨ ਦਾ ਹਨੇਰਾ ਮਿਟ ਜਾਂਦਾ ਨਾਮ ਦਾ ਪ੍ਰਕਾਸ਼ ਗਿਆਨ ਦਾ ਪ੍ਰਕਾਸ਼ ਹੋ ਆਉਂਦਾ ਹੈ
ਪ੍ਰਗਟ ਭਇਆ ਪ੍ਰਤਾਪ ਪ੍ਰਭ ਭਾਈ
ਹੇ ਭਾਈ ਮੇਰੇ ਵਾਹਿਗੁਰੂ ਦਾ ਪ੍ਰਤਾਪ ਸਾਰੇ ਸੰਸਾਰ ਵਿੱਚ ਪ੍ਰਤੱਖ ਹੀ ਫੈਲਿਆ ਹੋਇਆ ਹੋਇਆ ਹੈ ਦਰੇ ਦਰੇ ਵਿੱਚ
ਬੋਲਿਆ ਧਰਤ ਆਕਾਸ਼
ਧਰਤੀ ਤੇ ਆਕਾਸ਼ ਸਾਰੇ ਉਹਦੀ ਕਿਰਪਾ ਦੇ ਨਾਲ ਉਹਦੇ ਪ੍ਰਤਾਪ ਦੇ ਨਾਲ ਹੀ ਪ੍ਰਫੁੱਲਿਤ ਹੋ ਰਹੇ ਹਨ
ਪੂਰਾ ਸੰਤੋਖਿਆ ਭਾਈ
ਇਹ ਭਾਈ ਪੂਰੇ ਸਤਿਗੁਰਾਂ ਕੋਲੋਂ ਜਿਹਨਾਂ ਨੂੰ ਇਹ ਸਾਰੀਆਂ ਬਖਸ਼ਿਸ਼ਾਂ ਪ੍ਰਾਪਤ ਹੋਈਆਂ ਉਹਨਾਂ ਦੇ ਹਿਰਦੇ ਵਿੱਚ ਹੀ ਸੰਤੁਸ਼ਟਤਾ ਆ ਗਈ ਹੈ ਐਨ ਸੰਤੋਖ ਤ੍ਰਿਪਤੀ ਆ ਗਈ ਹੈ ਰੱਜ ਆ ਗਿਆ ਹੈ ਕੋਈ ਵੀ ਇੱਛਾ ਭਟਕਣਾ ਉਹਨਾਂ ਦੀ ਤ੍ਰਿਸ਼ਨਾ ਲਾਲਸਾ ਨਹੀਂ ਰਹਿ ਜਾਂਦੀ
ਲਾਗਾ ਭਾਓ
ਉਹਨਾਂ ਦੀ ਅਵਸਥਾ ਐਸੀ ਹੈ ਰਾਤ ਦਿਨ ਵਾਹਿਗੁਰੂ ਨਾਲ ਭਾਓ ਪ੍ਰੇਮ ਲੱਗਿਆ ਰਹਿੰਦਾ ਹੈ ਜੁੜੇ ਰਹਿੰਦੇ ਹੈ
ਰਸਨਾ ਰਾਮ ਰਵੈ ਸਦਾ ਭਾਈ
ਉਹ ਤਾਂ ਸਦਾ ਹਮੇਸ਼ਾ ਹੈ ਭਾਈ ਰਸਨਾ ਦੇ ਨਾਲ ਵਾਹਿਗੁਰੂ ਦੇ ਨਾਮ ਨੂੰ ਉਚਾਰਦੇ ਰਹਿੰਦੇ ਐਸੀ ਉਹਨਾਂ ਤੇ ਮਸਤੀ ਐਸਾ ਸਰੂਰ ਉਹਨਾਂ ਨੂੰ ਪ੍ਰਾਪਤ ਹੋ ਜਾਂਦਾ ਹੈ
ਸੱਚਾ ਸਾਧ ਸੁਆਓ
ਸੱਚਾ ਨਾਮ ਦਾ ਰਸ ਲੈਣ ਦਾ ਹੀ ਉਹਨਾਂ ਦਾ ਸੁਆਓ ਅਸਲੀ ਪ੍ਰਯੋਜਨ ਹੈ ਜੀਵਨ ਦਾ ਇਹੀ ਉਹਨਾਂ ਨੂੰ ਅਸਲੀ ਸੁਆਓ ਰਸ ਆਨੰਦ ਪ੍ਰਾਪਤ ਹੋਇਆ ਹੈ
ਕਰਮੀ ਸੁਣ ਸੁਣ ਜੀਵਿਆ ਭਾਈ,
ਕੰਨਾਂ ਦੁਆਰਾ ਸੁਣ ਸੁਣ ਕੇ ਵਾਹਿਗੁਰੂ ਦੀ ਮਹਿਮਾ ਸਤਿਗੁਰੂ ਦੀ ਉਸਤਤ ਨੂੰ ਅਸੀਂ ਜਿਉਂਦੇ ਹਾਂ ਸ਼ਰਧਾ ਔਰ ਵਿਸ਼ਵਾਸ ਰੂਪ ਕੰਨਾਂ ਦੁਆਰਾ ਹੇ ਭਾਈ
ਚਲ ਪਾਇਆ ਥਾ
ਚੱਲ ਥਾਂ ਤੁਰਿਆ ਪਦਵੀ ਬ੍ਰਹਮ ਗਿਆਨ ਰੂਪ ਪਦਵੀ ਉਹਨਾਂ ਨੂੰ ਇਹ ਥਾਂ ਪ੍ਰਾਪਤ ਹੋ ਗਈ ਹੈ
ਪ੍ਰਤੀਤ ਨਾ ਆਵਾਈ ਭਾਈ
ਇਹ ਭਾਈ ਜਿਹਨਾਂ ਨੂੰ ਆਪਣੇ ਸਤਿਗੁਰੂ ਤੇ ਪ੍ਰਤੀਤ ਭਰੋਸਾ ਨਹੀਂ ਆਇਆ ਵਿਸ਼ਵਾਸ ਨਹੀਂ ਆਇਆ
ਜੀਵੜਾ ਜਲ ਜਾਓ
ਮਹਾਰਾ ਕਹਿੰਦੇ ਉਹ ਜੀਵ ਦਾ ਹਿਰਦਾ ਜਲ ਕੇ ਸਵਾਹ ਹੋ ਜਾਏ ਜਿਹਨਾਂ ਨੂੰ ਆਪਣੇ ਗੁਰੂ ਤੇ ਪ੍ਰਤੀਤੀ ਨਹੀਂ ਭਰੋਸਾ ਨਹੀਂ ਜਿਹਨਾਂ ਨੂੰ ਵਾਹਿਗੁਰੂ ਤੇ ਭਰੋਸਾ ਨਹੀਂ ਵਿਸ਼ਵਾਸ ਨਹੀਂ ਅੱਜ ਭਰੋਸੇ ਨੂੰ ਤੋੜਨ ਵਾਸਤੇ ਸਿੱਖਾਂ ਵਿੱਚ ਐਸੇ ਭੇਖੀ ਲੋਕ ਪੈਦਾ ਹੋ ਗਏ ਜਿਹੜੇ ਕਦਮ ਕਦਮ ਤੇ ਗੱਲ ਗੱਲ ਉੱਤੇ ਸ਼ੰਕਾ ਪੈਦਾ ਕਰ ਰਹੇ ਹੈ ਉਹਨਾਂ ਮਨਮੁਖਾਂ ਨਾਸਤਕਾਂ ਤੋਂ ਵੀ ਅੱਜ ਸਾਵਧਾਨ ਰਹਿਣ ਦੀ ਲੋੜ ਹੈ ਮਹਾਰਾਜ ਗੁਰਬਾਣੀ ਵਿੱਚ ਕਹਿ ਰਹੇ ਹੈ ਜਿਸ ਪ੍ਰਤੀਤ ਨਾ ਆਵਈ ਭਾਈ ਸੋ ਜੀੜਾ ਜਲ ਜਾਓ ਜਿਹਨਾਂ ਨੂੰ ਭਰੋਸਾ ਨਹੀਂ ਗੁਰੂ ਰਾਮਦਾਸ ਜੀ ਤੇ ਗੁਰੂ ਨਾਨਕ ਸਾਹਿਬ ਗੁਰੂ ਗ੍ਰੰਥ ਸਾਹਿਬ ਦਸਮ ਪਾਤਸ਼ਾਹ ਤੇ ਆਇਆ ਉਹ ਜੀਵ ਜਲ ਕੇ ਸਵਾਹ ਹੋ ਜਾਣ ਸੜ ਜਾਣ ਉਹ ਇਹੋ ਜਿਹੇ ਜਿਹਨਾਂ ਨੂੰ ਵਾਹਿਗੁਰੂ ਤੇ ਭਰੋਸਾ ਨਹੀਂ ਆਇਆ ਉਹ ਹਿਰਦਾ ਭਾਈ ਵਿਕਾਰਾਂ ਦੀ ਅੱਗ ਵਿੱਚ ਜਲ ਕੇ ਸੜ ਕੇ ਸਵਾਹ ਹੋ ਜਾਂਦਾ ਹੈ
ਬਹੁ ਗੁਣ ਮੇਰੇ ਸਾਹਿਬ ਹੈ ਭਾਈ
ਮੈਂ ਬੇਅੰਤ ਮੇਰੇ ਸਾਹਿਬ ਮਾਲਕ ਦੇ ਗੁਣ ਹਨ ਕੋਈ ਕਥਨ ਕਰਕੇ ਨਹੀਂ ਦੱਸ ਸਕਦਾ ਹੈ ਭਾਈ
ਕਿਸਕੇ ਬਲ ਜਾਓ
ਅਸੀਂ ਉਸ ਤੋਂ ਬਲਿਹਾਰ ਕੁਰਬਾਨ ਜਾਂਦੇ ਹਾਂ
ਉਹ ਨਿਰਗੁਣ ਯਾਰੇ ਪਾਲਦਾ ਭਾਈ
ਹੁਣ ਤਾਂ ਬਹੁ ਗੁਣ ਮੇਰੇ ਸਾਹਿਬ ਹੈ ਭਾਈ ਜਿਹੜੇ ਜਿਹਨਾਂ ਨੂੰ ਪ੍ਰਤੀਤ ਆ ਗਈ ਨਾ ਉਹਨਾਂ ਉਗਣਾਂ ਵਾਲਿਆਂ ਨੂੰ ਵੀ ਬੇਅੰਤ ਗੁਣ ਉਹਨੇ ਬਖਸ਼ ਦਿੱਤੇ ਮੇਰੇ ਵਾਹਿਗੁਰੂ ਨੇ ਇਸ ਕਰਕੇ ਭਗਤ ਉੱਤੋਂ ਬਲਿਹਾਰ ਕੁਰਬਾਨ ਜਾਂਦੇ ਹੈ ਪਰ ਵਾਹਿਗੁਰੂ ਦਾ ਇੱਕ ਵੱਡਾ ਗੁਣ ਹੋਰ ਦੱਸ ਰਹੇ ਹੈ ਗੁਣਾਂ ਵਾਲਿਆਂ ਤੇ ਤਾਂ ਕਿਰਪਾ ਕਰਦਾ ਹੀ ਕਰਦਾ ਪਰ ਉਹਦੀ ਦਿਆਲਤਾ ਏਡੀ ਵੱਡੀ ਹੈ ਜਿਹਨਾਂ ਵਿੱਚ ਕੋਈ ਵੀ ਗੁਣ ਨਹੀਂ ਨਿਰਗੁਣੇ ਆ ਰਹੇ ਹੈ ਇੱਕ ਵੀ ਗੁਣ ਨਹੀਂ ਜਿਹਨਾਂ ਵਿੱਚ ਉਹਨਾਂ ਦੀ ਵੀ ਪਾਲਣਾ ਕਰਦਾ ਜਿਹੜੇ ਬਿਲਕੁਲ ਹੀ ਗੁਣਾਂ ਤੋਂ ਹੀਣ ਨਾਸਤਕ ਹੈ ਉਹਨਾਂ ਨੂੰ ਵੀ ਪਾਲਦਾ ਰੋਟੀ ਰਿਜਕ ਉਹਨਾਂ ਨੂੰ ਵੀ ਦਿੰਦਾ ਐਡਾ ਵੱਡਾ ਦਿਆਲੂ ਹੈ ਇਹ ਭਾਈ
ਪਾਵੇ ਪਾਓ
ਇਹਨਾਂ ਕੋਲੇ ਥਾਂ ਨਹੀਂ ਕੋਈ ਟਿਕਾਣਾ ਨਹੀਂ ਉਹਨਾਂ ਨੂੰ ਵੀ ਥਾਂ ਦੇ ਦਿੰਦਾ ਟਿਕਾਣਾ ਦੇ ਦਿੰਦਾ ਸਤ ਸੰਗਤ ਜੀ ਭਾਈ ਬੱਲਾ ਕਹਿੰਦਾ ਮਹਾਰਾਜ ਮਹਾਰਾਜ ਬਹੁਤ ਪ੍ਰਸੰਨ ਹੋਏ ਕਲਮੀਧਰ ਪਾਤਸ਼ਾਹ ਕਹਿੰਦੇ ਮੰਗ ਕੀ ਮੰਗਣਾ ਕਹਿੰਦਾ ਜੀ ਸੱਚਖੰਡ ਚ ਪੀੜ੍ਹੀ ਕੁ ਜਿੰਨਾ ਥਾਂ ਦੇ ਦਿਓ ਮਹਾਰਾਜ ਕਹਿੰਦੇ ਅੰਮ੍ਰਿਤ ਛਕ ਲੈ ਜਿੰਨਾ ਚਾਹਵੇਂਗਾ ਓਨਾ ਹੀ ਮਿਲ ਜਾਏਗਾ ਉਹਨਾਂ ਗੁਰਮੁਖਾਂ ਨੂੰ ਮਹਾਰਾਜ ਆਪਣੀ ਦਰਗਾਹ ਵਿੱਚ ਵੀ ਥਾਂ ਬਖਸ਼ ਦਿੰਦੇ ਹਨ ਜਿਹਨਾਂ ਦਾ ਕੋਈ ਥਾਂ ਟਿਕਾਣਾ ਨਹੀਂ ਉਹਨਾਂ ਨੂੰ ਸਾਧ ਸੰਗਤ ਰੂਪ ਟਿਕਾਣਾ ਪ੍ਰਾਪਤ ਹੋ ਜਾਂਦਾ ਹੈ ਜਿਹੜੇ ਔਗਣਾਂ ਦੇ ਮਾਰੇ ਮਾਰੇ ਫਿਰਦੇ ਸੀ ਨਾ ਭਟਕਦੇ ਉਹਨਾਂ ਨੂੰ ਸਤਸੰਗਤ ਰੂਪ ਥਾਂ ਪ੍ਰਾਪਤ ਹੋ ਗਿਆ ਜਿਹਨਾਂ ਨੂੰ ਸਤਸੰਗਤ ਰੂਪ ਥਾਂ ਮਿਲ ਗਿਆ ਉਹਨਾਂ ਨੂੰ ਸੱਚਖੰਡ ਵਿੱਚ ਵੀ ਥਾਂ ਜਗ੍ਹਾ ਮਿਲ ਗਈ ਹੈ ਧੰਨ ਗੁਰੂ ਰਾਮਦਾਸ ਜੀ ਦੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ
ਰਿਜਕ ਸੰਭਾਹੇ ਸਾਸ ਸਾਸ ਭਾਈ
ਉਹ ਭਾਈ ਵਾਹਿਗੁਰੂ ਇੱਕ ਸਵਾਸ ਸਵਾਸ ਦੀਪ ਤੇਰੀ ਸੰਭਾਲ ਕਰਦਾ ਤੈਨੂੰ ਜਿੱਥੇ ਵੀ ਤੂੰ ਬੈਠਾ ਉੱਥੇ ਤੇਰੇ ਤੱਕ ਰਿਜਕ ਸੰਭਾਹੇ ਪਹੁੰਚਾਉਂਦਾ ਹੈ
ਮੁੜਾ ਜਾ ਕਾ ਨਾਓ
ਇਸ ਵਾਹਿਗੁਰੂ ਪਰਮੇਸ਼ਰ ਦਾ ਨਾਮ ਗੂੜੇ ਤੋਂ ਗੂੜਾ ਗੂੜਾ ਗੁਪਤ ਤੋਂ ਗੁਪਤ ਹੈ ਐਸਾ ਵਾਹਿਗੁਰੂ ਦਾ ਨਾਮ ਗੂੜਾ ਰੰਗ ਪ੍ਰੇਮ ਦਾ ਚਾੜ ਦੇਣ ਵਾਲਾ ਸ਼ਰਧਾ ਦਾ ਰੰਗ ਚਾੜ ਦੇਣ ਵਾਲਾ ਹੈ ਇਸ ਕਰਕੇ ਤੇ ਵਿਸ਼ਵਾਸ ਰੱਖ ਕੇ ਇਹਦਾ ਨਾਮ ਜਪ ਜਦੋਂ ਸ਼ਰਧਾ ਦਾ ਰੰਗ ਲੱਗ ਗਿਆ ਫਿਰ ਕਦੇ ਬੇਭਰੋਸਗੀ ਨਹੀਂ ਆਉਂਦੀ ਫਿਰ ਤਾਂ ਇਹ ਭਰੋਸਾ ਆਉਂਦਾ ਵੀ ਜੀਵਾਂ ਨੂੰ ਜਿਹੜੇ ਨਿਰਗੁਣ ਯਾਰੇ ਉਹਨਾਂ ਨੂੰ ਰਿਜਕ ਪਹੁੰਚਾਉਣਾ ਮੇਰੀ ਪਾਲਣਾ ਕਿਉਂ ਨਹੀਂ ਕਰੇਗਾ
ਜਿਸ ਗੁਰ ਸਾਚਾ ਭੇਟੀਏ ਭਾਈ
ਇਹਨਾਂ ਨੂੰ ਸੱਚੇ ਸਤਿਗੁਰੂ ਪੂਰਨ ਬ੍ਰਹਮ ਸਰੋਤਰੀ ਬ੍ਰਹਮ ਨੇਸ਼ਟੀ ਇਹੀ ਸ੍ਰੀ ਗੁਰੂ ਨਾਨਕ ਦੇਵ ਜੀ ਵਰਗੇ ਸਤਿਗੁਰੂ ਮਿਲ ਗਏ ਭਾਈ
ਪੂਰਾ ਤਿਸ ਕਰਵਾਓ
ਉਹਨਾਂ ਦੇ ਉੱਤੇ ਪੂਰੀ ਕਰਮ ਬਖਸ਼ੀ ਕਿਰਪਾ ਦੀ ਬਖਸ਼ਿਸ਼ ਹੋਈ ਹੈ
ਇਸ ਦਿਨ ਘੜੀ ਨਾ ਜੀਵੀਏ ਭਾਈ
ਵਾਹਿਗੁਰੂ ਤੋਂ ਬਿਨਾਂ ਉਹਦੇ ਨਾਮ ਤੋਂ ਇੱਕ ਘੜੀ ਵੀ ਨਾ ਜਿਉਂਦੇ ਰਹੀਏ ਇੰਨੀ ਮਨ ਵਿੱਚ ਤੜਫ ਹੋਵੇ
ਸਰਬ ਕਲਾ ਭਰਪੂਰ
ਸਾਰੀਆਂ ਅਵਤਾਰਾਂ ਦੀਆਂ ਦੇਹਾਂ 14 ਕਲਾਂ ਦਾ 16 ਕਲਾਂ ਸੰਪੂਰਨ ਮੰਨੀਆਂ, ਪਰ ਵਾਹਿਗੁਰੂ ਤਾਂ ਸਾਰੀਆਂ ਸ਼ਕਤੀਆਂ ਕਰਕੇ ਪਰਿਪੂਰਨ ਹੈ।
ਸਾਸ ਗ੍ਰਾਸ ਨਾ ਵਿਸਰੇ ਭਾਈ,
ਐਸਾ ਵਾਹਿਗੁਰੂ ਇਹ ਭਾਈ ਸਾਸ ਗ੍ਰਾਸ ਦੇ ਵਿੱਚ ਸਵਾਸ ਲੈਂਦਿਆਂ ਗ੍ਰਾਸ ਪ੍ਰਸ਼ਾਦਾ ਭੋਜਨ ਅੰਦਰ ਨਿਭਾਉਂਦਿਆਂ ਬੁਰਕੀ ਇੰਨੇ ਸਮੇਂ ਵਿੱਚ ਵੀ ਵਾਹਿਗੁਰੂ ਨਾ ਭੁੱਲੇ ਕਦੇ ਵਾਸਤੇ ਹੈ ਭਾਈ।
ਦੇਖੋ ਸਦਾ ਹਜ਼ੂਰ,
ਇਹਨਾਂ ਨੂੰ ਭੁੱਲਦਾ ਨਹੀਂ। ਐਸੀ ਦਿਨਾਂ ਦੀ ਅਵਸਥਾ ਉਹ ਸਦਾ ਨੇੜੇ ਤੋਂ ਨੇੜੇ ਅੰਗ ਸੰਗ ਆਪਣੇ ਵਾਹਿਗੁਰੂ ਦੇ ਦੀਦਾਰ ਕਰਦੇ ਆ। ਕਿਨ ਕਹੀਏ ਕਿਉਂ ਦੇਖੀਏ ਭਾਈ, ਉਹਨਾਂ ਨੂੰ ਪ੍ਰਤੱਖ ਦਿਸ ਆਉਂਦਾ ਹੈ, ਉਹਨਾਂ ਤੇ ਕਿਰਪਾ ਹੋ ਜਾਂਦੀ ਹੈ। ਨਿਰਗੁਣ ਆ ਰਹੇ ਹੋ ਮਹਾਰਾਜ, ਤਾਂ ਸਤਿਗੁਰੂ ਜੀ ਕਹਿੰਦੇ ਵੀ ਬਿਨਾਂ ਭਗਤੀ ਤੋਂ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਨਾ ਹੁੰਦੀ। ਗੁਰਸਿੱਖਾਂ ਨੇ ਸਵਾਲ ਕੀਤਾ ਸੀ, ਮਹਾਰਾਜ ਕਹਿੰਦੇ ਨਿਰਗੁਣ ਯਾਰੇ ਪਾਲ ਦਾ ਭਾਈ ਦੇ ਮਥਾਵੇ ਥਾ। ਸਤਿਗੁਰੂ ਦੇ ਲੜ ਲੱਗ ਕੇ ਜੇ ਭਗਤੀ ਕਰੋਗੇ, ਨਿਰਗੁਣ ਯਾਰਿਆਂ ਨੂੰ ਵੀ ਪਾਲਦਾ, ਉਹਨਾਂ ਦੇ ਸ਼ੁਭ ਗੁਣ ਪਾਲ ਦਿੰਦਾ ਹਿਰਦੇ ਵਿੱਚ, ਉਗਣ ਉਹਨਾਂ ਦੇ ਮੇਟ ਦਿੰਦਾ ਹੈ। ਵਾਹਿਗੁਰੂ ਐਸਾ ਹੈ,
ਸਾਧੂ ਸੰਗ ਮਿਲਾਇਆ ਭਾਈ,
ਸਾਧ ਸੰਗਤ ਦੇ ਵਿੱਚ ਹੀ ਹੇ ਭਾਈ ਵਾਹਿਗੁਰੂ ਪਰਮੇਸ਼ਰ ਦੇ ਮਿਲਾਪ ਦਾ ਰਸਤਾ ਪ੍ਰਾਪਤ ਹੁੰਦਾ ਹੈ। ਜਾਂ ਗੁਰਮੁਖ ਜਿਹੜੇ ਪੂਰਨ ਸਾਧੂ ਉਹ ਵੀ ਮਿਲਾ ਦਿੰਦੇ ਆ। ਸਾਧੂ ਸ੍ਰੇਸ਼ਟ ਸਤਿਗੁਰਾਂ ਦੀ ਸੰਗਤ ਵਿੱਚੋਂ ਹੀ ਵਾਹਿਗੁਰੂ ਦਾ ਮਿਲਾਪ ਪ੍ਰਾਪਤ ਹੁੰਦਾ ਹੈ।
ਸਰਬ ਰਹਿਆ ਭਰਪੂਰ,
ਸਾਰੀਆਂ ਥਾਵਾਂ ਤੇ ਵਾਹਿਗੁਰੂ ਪਰਿਪੂਰਨ ਦਿਸ ਆਉਂਦਾ ਹੈ। ਪ੍ਰਤੱਖ ਉਹਨਾਂ ਨੂੰ
ਪ੍ਰੀਤ ਨਾ ਲੱਗੀ ਆ ਭਾਈ,
ਇਹਨਾਂ ਦੇ ਮਨ ਵਿੱਚ ਐਸੇ ਮਹਾਨ ਸਤਿਗੁਰਾਂ ਦੀ, ਐਸੇ ਵਾਹਿਗੁਰੂ ਦੀ ਪ੍ਰੀਤੀ ਪ੍ਰੇਮ ਨੂੰ ਜਿਹਨਾਂ ਨੂੰ ਲੱਗਿਆ, ਜਿਹਨਾਂ ਦੇ ਮਨ ਵਿੱਚ ਐਸਾ ਪ੍ਰੇਮ ਨੂੰ ਪੈਦਾ ਹੋਇਆ ਹੈ ਭਾਈ।
ਨਿਤ ਮਰਦੇ ਝੂਰ,
ਹਮੇਸ਼ਾ ਹਮੇਸ਼ਾ ਝੂਰ ਝੂਰ ਕੇ ਮਰਦੇ, ਜੰਮਣ ਮਰਨ ਦੇ ਗੇੜਿਆਂ ਵਿੱਚ ਪੈਂਦੇ ਆ।
ਪੰਚਲ ਲਾਏ ਤਰਾਇਆ ਭਾਈ,
ਇਸ ਸੰਸਾਰ ਵਿੱਚੋਂ ਸ਼ਰਧਾ ਰੂਪ ਪੱਲਾ, ਪ੍ਰੇਮ ਰੂਪ ਪੱਲਾ, ਨਾਮ ਰੂਪ ਪੰਚਲ ਲਾ ਕੇ ਸੰਸਾਰ ਭੋਗਣ ਤੋਂ ਸਤਿਗੁਰੂ ਆਪਣੇ ਸੇਵਕ ਨੂੰ ਤਾਰ ਦਿੰਦੇ ਹਨ। ਹੇ ਭਾਈ,
ਜਲ ਦੁੱਖ ਸੰਸਾਰ,
ਰੁੱਖ ਰੂਪ ਸੰਸਾਰ ਵਿੱਚ ਭੈਦਾਇਕ ਰੂਪ ਜਿਹੜਾ ਜਲ ਹੈ ਨਾ ਦੁੱਖਾਂ ਦਾ, ਇਸ ਤੋਂ ਪਾਰ ਉਤਾਰਾ ਕਰਾ ਦਿੰਦੇ ਹਨ।
ਪਰ ਕਿਰਪਾ ਨਗਰ ਨਿਹਾਲਿਆ ਭਾਈ,
ਇਹਨਾਂ ਤੇ ਐਸੇ ਗੁਰਮੁਖਾਂ ਤੇ ਜਿਹਨੇ ਨਿਤਾ ਪ੍ਰਤੀ ਵਾਹਿਗੁਰੂ ਦੇ ਨਾਮ ਦਾ ਅਭਿਆਸ ਕਰਦੇ, ਉਹਨਾਂ ਤੇ ਕਿਰਪਾ ਕਰਕੇ ਉਹਨਾਂ ਨੂੰ ਨਗਰੋ ਨਗਰ ਨਿਹਾਲ ਕਰਦੇ ਹਨ ਸਤਿਗੁਰੂ ਜੀ।
ਅੰਗ ਅਪਾਰ
ਭਾਈ, ਪਾਰਾਵਾਰ ਤੁਰਤ ਵਾਹਿਗੁਰੂ ਨੇ ਉਹਨਾਂ ਦਾ ਖਾਸ ਪੱਖ ਕੀਤਾ, ਉਹਨਾਂ ਨੂੰ ਆਪਣੇ ਵਿੱਚ ਮੇਲ ਲਿਆ, ਆਪਣਾ ਰੂਪ ਬਣਾ ਲਿਆ ਹੈ।
ਮਨ ਤਨ ਸੀਤਲ ਹੋਇਆ ਭਾਈ,
ਉਹਨਾਂ ਦਾ ਮਨ ਵੀ ਉਹਨਾਂ ਦਾ ਤਨ ਵੀ ਐਨ ਠੰਡਾ ਠਾਰ ਹੋ ਗਿਆ ਹੈ ਭਾਈ।
ਭੋਜਨ ਨਾਮ ਆਧਾਰ,
ਉਹਨਾਂ ਨੂੰ ਨਾਮ ਰੂਪ ਭੋਜਨ ਦਾ ਹੀ ਆਸਰਾ ਹੈ, ਹੋਰ ਕਿਸੇ ਪਦਾਰਥ ਦੀ ਇੱਛਾ ਨਹੀਂ ਉਹਨਾਂ ਦੇ ਮਨ ਵਿੱਚ ਰਹਿ ਜਾਂਦੀ। ਫੇਰ
ਨਾਨਕ ਤਿਸ ਸਰਣਾਗਤੀ ਭਾਈ,
ਇਹ ਭਾਈ ਉਸ ਵਾਹਿਗੁਰੂ ਦੀ ਸ਼ਰਨ, ਉਸ ਵਾਹਿਗੁਰੂ ਦੇ ਸਰੂਪ ਸਤਿਗੁਰਾਂ ਦੀ ਸ਼ਰਨ, ਇਹ ਸਾਧ ਸੰਗਤ ਦੀ ਸ਼ਰਨ ਆਉਣਾ ਕਰ। ਸੰਗਤ ਗੁਰੂ ਸਾਹਿਬ ਨੂੰ ਮਿਲਾਉਂਦੀ ਹੈ, ਗੁਰੂ ਸਾਹਿਬ ਪਰਮੇਸ਼ਰ ਨੂੰ ਮਿਲਾ ਦਿੰਦੇ ਆ ਪ੍ਰਤੱਖ, ਔਰ ਗੁਰਸਿੱਖਾਂ ਨੂੰ ਦਰਸ਼ਨ ਵੀ ਕਰਵਾ ਦਿੰਦੇ ਸੱਚੇ ਪਾਤਸ਼ਾਹ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਦਰ ਅੰਮ੍ਰਿਤ ਵੇਲੇ ਸਤਿਗੁਰੂ ਜੀ ਦਾ ਪ੍ਰਕਾਸ਼ ਰੂਪ ਚਮਤਕਾਰ ਹੋਇਆ ਸੀ ਨਾ 1837 ਦੇ ਵਿੱਚ। ਉਹ ਸਾਰਾ ਕੁਦਰਤੀ ਚਮਤਕਾਰ ਦਾ ਇਤਿਹਾਸ ਪ੍ਰਤੱਖ ਲਿਖਿਆ ਹੋਇਆ ਨਾ ਦਰਸ਼ਨੀ ਬੋਹੜੀ ਦੇ ਅੱਗੇ, ਉਹ ਪ੍ਰਤੱਖ ਵੀ ਦਰਸ਼ਨ ਸਤਿਗੁਰੂ ਮਹਾਰਾਜ ਆਪਣੇ ਗੁਰਸਿੱਖਾਂ ਨੂੰ ਕਰਵਾ ਦਿੰਦੇ ਹੈ। ਉਹਨਾਂ ਨੂੰ ਉਹਨਾਂ ਦਾ ਮਨ ਤਨ ਸ਼ੀਤਲ ਹੋ ਜਾਂਦਾ ਹੈ। ਐਸੇ ਸਤਿਗੁਰੂ ਦੀ, ਐਸੇ ਵਾਹਿਗੁਰੂ ਦੀ ਹੈ ਭਾਈ ਸ਼ਰਨ ਵਿੱਚ, ਚਰਨਾਂ ਵਿੱਚ ਆਉਣਾ ਕਰ, ਸ਼ਰਨ ਲੈਣਾ ਕਰ।
ਦਿਲ ਵਿੱਚ ਕਾਟਨ ਹਾਰ,
ਇਹ ਕਰਕੇ ਜਿੰਨੇ ਵੀ ਤੇਰੇ ਪਾਪ ਹਨ ਨਾ, ਉਹ ਸਾਰਿਆਂ ਨੂੰ ਮੇਰੇ ਸਤਿਗੁਰੂ ਕੱਟ ਦੇਣਗੇ, ਮੇਟ ਦੇਣਗੇ, ਨਾਸ਼ ਕਰ ਦੇਣਗੇ, ਐਸੀ ਕਿਰਪਾ ਕਰਨਗੇ। ਜੇ ਵੱਡੇ ਤੋਂ ਵੱਡਾ ਪਾਪੀ ਵੀ ਸ਼ਰਨ ਆ ਜਾਏ, ਉਹਦੇ ਪਾਪ ਵੀ। ਮਹਾਰਾਜ ਭਗਤੀ ਤਾਂ ਹੈ ਨੀ, ਦਰਸ਼ਨ ਕਿਵੇਂ ਹੋਣਗੇ? ਮਹਾਰਾਜ ਕਹਿੰਦੇ ਵੱਡੇ ਵੱਡੇ ਪਾਪੀਆਂ ਦੇ ਪਾਪਾਂ ਨੂੰ ਕੱਟਣ ਦੇ ਹਾਰ ਹੈ ਵਾਹਿਗੁਰੂ ਸਮਰੱਥ, ਇਸ ਕਰਕੇ ਵੀ ਸ਼ਰਨ ਲੈਣਾ ਕਰੋ। ਇਹ ਸਾਧ ਸਿੰਘ ਜੀ ਸਤਿਗੁਰੂ ਜੀ ਨੇ ਸ਼੍ਰੀ ਮੁਖਵਾਕ ਬਖਸ਼ਿਸ਼ ਕੀਤੇ ਸਨ। ਕਥਾ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਗੁਰੂ ਮਹਾਰਾਜ ਗੁਰੂ ਕੀ ਸੰਗਤ ਨੇ ਖਿਮਾ ਕਰਨੀਆਂ। ਅੱਜ ਸਮਾਗਮ ਇਸ ਅਸਥਾਨ ਤੇ ਸਾਰਾ ਦਿਨ ਚੱਲਣੇ ਆ। ਹੁਣ ਹਮਾ ਕੇ ਆਪਣੇ ਸ਼ਹੀਦਾਂ ਨੂੰ ਆਪਾਂ ਯਾਦ ਵੀ ਕਰਨਾ, ਉਹਨਾਂ ਦੀ ਯਾਦ ਵਿੱਚ ਹਾਜ਼ਰੀਆਂ ਵੀ ਭਰਨੀਆਂ, ਸਤਿਗੁਰਾਂ ਦੀ ਸ਼ਤਾਬਦੀ ਨੂੰ ਵੀ ਆਪਾਂ ਸਮਰਪਿਤ ਹੋ ਕੇ ਆਪਣੇ ਸਵਾਸਾਂ ਦਾ ਔਰ ਸਰੀਰ ਦਾ ਸਮਾਂ ਵੀ ਸੰਗਤ ਵਿੱਚ ਬੈਠ ਕੇ ਸਫਲਾ ਕਰਨਾ। ਇਹ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ। ਵਾਹਿਗੁਰੂ ਜੀ ਕੀ ਫਤਿਹ।